ਸੁਣੇ ਸੱਜਣ ਪ੍ਰੀਤਮ ਮੇਰਿਆ, ਸੁਣੇ ਸੱਜਣ ਪ੍ਰੀਤਮ ਮੇਰਿਆ, ਸੁਣੇ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦੇਖਾਲੇ, ਮੈਂ ਸਤਿਗੁਰ ਦੇਹੋ ਦੇਖਾਲੇ, ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦੇਖਾਲੇ, ਸੁਣ ਸੱਜਣ ਸਤਿਗੁਰ ਦੇਹੋ ਦੇਖਾਲੇ। ਕੀ ਅਸੀਂ ਜਿਹੜਾ ਸਤਿਗੁਰ ਲੱਭੀ ਆ ਰਹੇ ਹਾਂ ਵੀ ਉਹ ਮੈਨਕਾਇੰਡ, ਉਹ ਇਨਸਾਨ ਨਹੀਂ, ਨਾ ਕੋਈ ਗੁਰੂ ਹੈ, ਨਾ ਜੰਮਦਾ ਨਾ ਮਰਦਾ ਹੈ, ਪਰ ਉਹ ਕੋਈ ਹਸਤੀ ਹੈ, ਪਾਵਰ ਹੈ, ਵਜੂਦ ਹੈ, ਕੋਈ ਐਸੀ ਚੀਜ਼ ਹੈ ਜਿਹੜੀ ਐਗਜ਼ਿਸਟ ਕਰਦੀ ਹੈ। ਲੇਕਿਨ ਉਹਨੂੰ ਅਸੀਂ ਕੀ ਦੇਖ ਸਕਦੇ? ਆ ਸਲੋਕ ਛੋਟਾ ਜਿਹਾ ਸਲੋਕ ਹੈ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 957, 957 ਸਲੋਕ ਮਹੱਲਾ ਪੰਜਵਾਂ। ਔਰ ਜੇ ਅਸੀਂ ਉਹਨੂੰ ਅੱਖਾਂ ਨਾਲ ਦੇਖੀਏ ਤਾਂ ਉਹਦਾ ਉਹ ਕਿਸ ਤਰ੍ਹਾਂ ਵਰਤਦਾ ਹੈ, ਕਿੱਦਾਂ ਦਾ ਉਹ ਚੀਜ਼ ਹੈ, ਉਹ ਕੀ ਦਿਸੇਗਾ, ਅਤੇ ਉਹ ਕਿੱਦਾਂ ਮੇਰੇ ਨਾਲ ਰਹੇਗਾ। ਜੇ ਅੰਦਰ ਉਹ ਦਿਸਦਾ ਹੈ ਸਭ ਕੁਛ, ਬਾਹਰ ਨਹੀਂ ਉਹਨੇ ਕਿਤੇ, ਉਹ ਅੰਦਰ ਸਾਡੇ ਆਉਣਾ ਹੈ, ਅਤੇ ਉਹ ਚੀਜ਼ ਕੀ ਹੈ? ਛੋਟਾ ਜਿਹਾ ਸਲੋਕ ਹੈ ਔਰ ਗਿਆਨ ਦਾ ਭੰਡਾਰ ਹੈ, ਜਿਹੜਾ ਆਮ ਸਵਾਲ ਉੱਠਦਾ ਮਨ 'ਚ ਵੀ ਕਦੀ ਉਹ ਸਤਿਗੁਰ ਦੇ ਹੀ ਦਰਸ਼ਨ ਵੀ ਕਰ ਸਕਦੇ ਹਾਂ। ਆ ਦੇਖਿਓ ਕੈਸਾ ਸਲੋਕ ਮਹੱਲਾ ਪੰਜਵਾਂ, ਪੰਨਾ ਹੈ 957, ਔਰ ਗੁਰੂ ਅਰਜਨ ਪਾਤਸ਼ਾਹ ਇੱਥੋਂ ਸਲੋਕ ਸ਼ੁਰੂ ਕਰਦੇ ਹੈ। ਸਲੋਕ 'ਤੇ ਰਹਾਉ ਨਹੀਂ ਹੁੰਦਾ, ਸਲੋਕ ਇੰਡੀਪੈਂਡੈਂਟ ਹੁੰਦਾ। ਇਹ ਐਸਾ ਗਿਆਨ ਸੀ ਜਿਹੜਾ ਅਕਾਲ ਪੁਰਖ ਵੱਲੋਂ ਗੁਰੂਆਂ ਭਗਤਾਂ ਨੂੰ ਸਿੱਧਾ ਆਉਂਦਾ ਸੀ, ਔਰ ਉਹ ਕਲਮ ਬੰਦ ਕਰ ਲੈਂਦੇ ਸੀ, ਨੋਟ ਕਰ ਲੈਂਦੇ ਸੀ। ਇਹ 'ਚ ਰਹਾਉ ਨਹੀਂ ਹੈ, ਸ਼ਬਦ ਨਹੀਂ, ਇਹ ਸਲੋਕ ਹੈ। ਇਹਦੇ ਸਾਰੀਆਂ ਲਾਈਨਾਂ 'ਚ ਇਹਦਾ ਭਾਵ ਅਰਥ ਲੇਥੂ ਪੇਥੂ ਹੁੰਦਾ ਹੈ, ਆਪ ਲੱਭਣਾ ਪੈਂਦਾ। ਜੇ ਧਿਆਨ ਨਾਲ ਸਲੋਕ ਨੂੰ ਵਾਚਾਂਗੇ, ਸਾਰੇ ਸਲੋਕਾਂ ਦੀਆਂ ਲਾਈਨਾਂ 'ਚ ਭਾਵ ਅਰਥ ਨਿਕਲਣਗੇ। ਇੱਥੋਂ ਸਲੋਕ ਸ਼ੁਰੂ ਕਰਦੇ ਹੈ, ਅਸੀਂ ਪਹਾੜੀ ਟਿਊਨ ਚੱਕਣ ਲੱਗੇ ਹਾਂ ਇੱਥੇ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਕੋਈ ਪਹਾੜ ਦੀ ਟੀਚ ਕੂਕਾਂ ਮਾਰ ਰਹੀ ਹੈ, ਪਹਾੜੀ ਰਾਗ ਹੈ। ਮੈਂ ਸਤਿਗੁਰ ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦੇਖਾਲੇ, ਹਾਂ ਤਿਸ ਦੇ ਮਨ ਆਪਣਾ, ਹੋਰ ਕਿਸੇ ਕੀਮਤ 'ਤੇ ਨਹੀਂ ਉਹਨੇ ਮਿਲਣਾ, ਤੈਨੂੰ ਮਨ ਵੇਚਣਾ ਪੈਣਾ ਆਪਣਾ। ਜੇ ਉਹ ਕਿਤੇ ਮੁੱਲ ਵਿਕਦਾ ਹੁੰਦਾ ਤਾਂ ਸਾਰੇ ਮਾਇਆਧਾਰੀ ਘਰ ਘਰ ਹੀ ਉਹਨੂੰ ਖਰੀਦ ਲੈਂਦੇ, ਪਰ ਉਹ ਮੰਗਦਾ ਕੀ ਹੈ? ਫਿਰ ਉਹਨੂੰ ਮੈਂ ਕਿੱਥੇ ਕੜੀ ਡੱਬੀ 'ਚ ਬੰਦ ਰੱਖਾਂ? ਕਿਆ ਸਲੋਕ ਹੈ, ਲਿਖਦੇ ਹੈ, ਨਿਤ ਹਿਰਦੇ ਰੱਖਾਂ ਸੁਭਾਰੇ।
ਹਿਰਦੈ ਰੱਖਾਂ ਸੰਭਾਲੇ।
ਡਾਕਟਰਾਂ ਨੂੰ ਕਹੋ ਹਿਰਦਾ ਲੱਭ ਕੇ ਦੱਸਣ, ਸਾਰਾ ਜਿਸਮ ਚੀਰ ਫਾੜ ਕਰ ਲੈਣ, ਪੈਂਕਰੀਆ ਮਿਲ ਜੂ, ਹਾਰਟ ਮਿਲ ਜੂ, ਕਿਡਨੀਜ਼ ਮਿਲ ਜਾਣਗੀ। ਉਹਨਾਂ ਨੂੰ ਕਹੋ ਸਾਡਾ ਹਾਰਟ ਮਿਲ ਜੂਗਾ, ਦਿਲ, ਉਹਨਾਂ ਨੂੰ ਕਹੋ ਸਾਡਾ ਹਿਰਦਾ ਲੱਭ ਕੇ ਦੱਸਣ। ਨਿਤ ਹਿਰਦੇ ਰੱਖਾਂ ਸੰਭਾਲੇ, ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਬਗੈਰ ਸੰਸਾਰ 'ਚ ਜਿਹੜਾ ਲਾਈਫ ਆ ਉਹਦੇ 100 ਵਾਰੀ ਫਿਟੇ ਮੂੰਹ ਤੇਰੇ ਗੱਲ ਲਿਖੇ ਆ। ਜਿਹਨੇ ਇਹੋ ਜਿਹਾ ਸਤਿਗੁਰ ਅੰਦਰ ਪ੍ਰਗਟ ਕੀਤਾ ਉਹਦਾ ਜੀਵਨ 'ਤੇ 100 ਵਾਰੀ ਫਿਟੇ ਮੂੰਹ। ਇੱਕ ਸੱਤੇ ਗੁਰ ਮੈਨੂੰ ਨਹੀਂ ਇਹ ਸੰਸਾਰ ਚੰਗਾ ਲੱਗਦਾ।
ਇੱਕ ਸੱਤੇ ਗੁਰ
ਸੰਸਾਰ ਨਹੀਂ ਹੈ, ਸੰਸਾਰ ਏ। ਸੰਸਾਰ ਦੇ ਵਿੱਚ ਜਿਹੜਾ ਜੀਣਾ ਆਵੈ ਸਿਹਾਰੀ ਦੀ ਅਖੀਰਲੀ ਬੋਲੀ, ਅਖੀਰਲੇ ਲਫ਼ਜ਼ ਨਾਲ ਸਿਹਾਰੀ ਆ ਗਈ। ਸੰਸਾਰ ਨਹੀਂ, ਨੌਨੀ ਹੈ ਇੱਥੇ, ਸੰਸਾਰ ਏ। ਇਸ ਸੰਸਾਰ ਦੇ ਵਿੱਚ ਰਹਿਣਾ ਮੇਰਾ ਜੀਵਨ ਬਾਰੇ 100 ਵਾਰੀ ਫਿੱਟ ਮੂੰਹ। ਜੇ ਮੈਂ ਸੰਸਾਰ 'ਚ ਰਹਿੰਦਿਆਂ ਹੋਇਆਂ ਉਹ ਸਤਿਗੁਰੂ ਅੰਦਰ ਨਹੀਂ ਖੜਾ ਕੀਤਾ।
ਇੱਕ
ਅੰਦਰੋਂ ਹੋ ਉੱਠੀ ਕੀ, ਮੈਂ ਸਤਿਗੁਰੇ ਦੇਹ ਦਿਖਾਏ, ਮੈਂ
ਸਤਿਗੁਰੇ ਦੇਹ ਦਿਖਾਏ।
ਕਿਉਂ
ਇੱਕ ਸਤਿਗੁਰ
ਸਲੋਕ ਦਾ ਜਵਾਬ ਸਾਰੀਆਂ ਲਾਈਨਾਂ ਲੇਥੂ ਪੇਥੂ ਹੈ। ਕੈਸਾ ਸੁੰਦਰ ਜਵਾਬ ਹੈ, ਤੈਨੂੰ ਬਾਹਰ ਨਹੀਂ ਕਿਤੇ ਮਿਲਣਾ, ਕਿਸੇ ਗੁਰਦੁਆਰੇ 'ਚ ਨਹੀਂ, ਕਿਸੇ ਮੰਦਰ 'ਚ ਨਹੀਂ, ਮਸੀਤ 'ਚ ਨਹੀਂ, ਕਿਸੇ ਪਵਿੱਤਰ ਤੋਂ ਪਵਿੱਤਰ ਤੀਰਥ 'ਤੇ ਨਹੀਂ ਮਿਲਣਾ, ਕਿਸੇ ਜੰਗਲਾਂ 'ਚ ਨਹੀਂ ਮਿਲਣਾ। ਉਹ ਤੇਰੇ ਨਾਲ ਹੀ ਵਰਤਣਾ ਸ਼ੁਰੂ ਹੋ ਜਾਣਾ ਨਾ, ਜਿਹੜਾ ਅਸੀਂ ਤੰਦ ਛੋਇਆ ਹੈ ਸਾਦੀ ਨਾਲ ਤੇਰੇ ਹੋ ਜਾਣਾ। ਅਖੀਰਲੀ ਟੋਕ ਲਾਈ ਮਹਾਰਾਜ ਨੇ,
ਜਨ ਨਾਨਕ ਸਤਿਗੁਰ ਤਿਨਾ ਮਲਾਇਓ, ਜਨ ਨਾਨਕ ਸਤਿਗੁਰ ਤਿਨਾ ਮਲਾਇਓ।
ਕਿੱਦਾਂ ਵਰਤੇਗਾ, ਜਿਨ ਸਾਦਗੀ ਉਹਨੇ ਸਦਾ ਅੰਦਰ ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ,
ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ, ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ।
ਉਹ ਐਡਾ ਵੱਡਾ ਵਜੂਦ ਪਾਵਰ ਸਤਿਗੁਰੂ ਅੰਦਰ ਵਰਤਣ ਲੱਗ ਪੈਂਦਾ ਗੁਰਸਿੱਖਾਂ ਦੇ,
ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ, ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ, ਜਨ ਨਾਨਕ ਸਤ ਗੁਰ ਤਿਨਾ ਮਿਲਾਇਨ,
ਜਿਨ੍ਹਾਂ
ਸਾਦਗੀ ਵਰਤੇ ਨਾਲ।
ਕਿੱਥੇ ਵਰਤਦਾ ਆਇਆ ਬਾਬਾ ਫਰੀਦ, ਐਡਾ ਵੱਡਾ ਫਕੀਰ ਜੋ ਗੁਰੂ ਨਾਨਕ ਤੋਂ 500 ਸਾਲ ਪਹਿਲਾਂ ਦਾ, ਉਹਦਾ ਗਿਆਨ ਵੀ ਬਾਬੇ ਨਾਨਕ ਨੇ ਇਕੱਠਾ ਕੀਤਾ। ਉਹ ਫਰੀਦ ਸਲੋਕ ਆਏ ਫਰੀਦ ਦਾ ਜੰਗ ਜੰਗਲ ਜੰਗ ਕਿਆ ਪਾਵੇ ਫਰੀਦਾ ਫਰੀਦਾ ਜੰਗ ਵਿੱਚ ਤੂੰ ਕੰਢੇ ਤੇਰੇ ਪੈਰਾਂ ਥੱਲੇ ਸਭ ਇੰਨਾ ਮੁਸ਼ਕਲ ਤੂੰ ਜੰਗਲਾਂ 'ਚ ਤੁਰਿਆ ਫਿਰਦਾ ਔਰ ਵਣ ਕੰਢਾ ਮੋੜੇ ਔਰ ਤੇਰੇ ਪੈਰ ਵੀ ਐਡੇ ਸਖਤ ਹੋ ਗਏ ਵੀ ਕੰਢਾ ਵੀ ਨਹੀਂ ਚੁੱਭਦਾ ਉਹ ਵੀ ਮੁੜ ਜਾਂਦਾ ਹੈ ਇੰਨਾ ਜੰਗਲ 'ਚ ਤੇਰੇ ਪੈਰ ਕਲਟੀਵੇਟ ਹੋ ਗਏ ਨੰਗੇ ਔਰ ਪੱਕ ਪੱਕ ਤੂੰ ਜੰਗਲ ਨੂੰ ਰਹੋ ਸਤਿਗੁਰੂ ਨੂੰ ਲੱਭਦਾ ਲੱਭਦਾ ਮਹਾਰਾਜ ਕਹਿੰਦੇ ਅੱਗੇ ਜਵਾਬ ਦੇਣਗੇ ਇਸੇ ਸਲੋਕ 'ਚ ਫਰੀਦਾ ਜੰਗਲ ਯੁੱਗ ਸੀ ਆ ਸਾਡਾ ਪਿਛਲੇ ਯੁੱਗਾਂ ਦੇ ਵਿੱਚ ਇੱਕ ਬਾਨਪ੍ਰਸਥ ਆਸ਼ਰਮ ਹੈ ਇੱਕ ਬ੍ਰਹਮਚਰੀ ਆਸ਼ਰਮ ਗ੍ਰਿਹਸਥ ਆਸ਼ਰਮ ਸੰਨਿਆਸ ਆਸ਼ਰਮ ਬਾਨਪ੍ਰਸਥ ਆਸ਼ਰਮ ਉਸ ਉਮਰ ਦੇ ਹਿੱਸੇ 'ਚ 25 ਸਾਲ ਹਰ ਹਿੰਦੂ ਨੂੰ ਹਰ ਨੂੰ ਬਾਹਰ ਜੰਗਲਾਂ 'ਚ ਰਹਿਣਾ ਪੈਂਦਾ ਇਹ ਰੈਵੋਲਿਊਸ਼ਨਰੀ ਗਿਆਨ ਕਹਿੰਦੇ ਉਹ ਤੇਰੇ ਅੰਦਰ ਵਰਤਣਾ ਕਿ ਜੰਗਲ 'ਚ ਸੇ ਖੜਦੇ ਇਸ ਅੰਦਰ ਦੇ ਜਿੱਥੇ ਵਰਤਣਾ ਉਹਨੂੰ ਤੂੰ ਜਿੱਥੇ ਮਰਜ਼ੀ ਚੱਕੀ ਫਿਰ ਉਹਨੇ ਵਰਤਣਾ ਤੇਰੇ ਅੰਦਰ ਹੈ ਅਤੇ ਕਿਉਂ ਨਾ ਆਰਾਮ ਨਾਲ ਭਾਣੇ 'ਚ ਬੈਠ ਕੇ ਜਿੱਥੇ ਟੱਬਰ ਚਲਾ ਰਹੇ ਹੋ ਬੈਠ ਕੇ ਤੂੰ ਅੰਦਰ ਆਪਣੇ ਪ੍ਰਗਟ ਕਰ ਕਿਉਂ ਫਰੀਦਾ ਜੰਗਲ ਆਪਾਂ ਉਹਨੂੰ ਇਸ ਮੁਲਕ 'ਚ ਹਵਾਈ ਚੱਲੀਏ ਜੀ ਉੱਥੇ ਜੀ ਲੱਗ ਜੂਗਾ ਉੱਥੇ ਸਾਰਾ ਹਵਾਈ ਫਲਾਂ ਸਾਰੇ ਕਈ ਹੇਮਕੁੰਡ ਚੜ ਜਾਂਦੇ ਆ ਉੱਥੇ ਜੀ ਸਾਡੇ ਅੰਦਰ ਗੁਰੂ ਮਹਾਰਾਜ ਦੇ ਦਰਸ਼ਨ ਆਉਣੇ ਉਹ ਆਪਣਾ ਗਿਆਨ ਦੇਖ ਰੱਬ ਹਿਆਲੀਆ ਤੇਰੇ ਹਿਰਦੇ 'ਚ ਵੱਸਦਾ ਹਿਆਲੀਏ ਫਰੀਦ ਸਾਹਿਬ ਦੇ ਪੁਰਾਣੀ ਪੰਜਾਬੀ ਬੋਲੀ ਆ ਉਹਨੇ ਕਹਿੰਦੇ ਉਹਦੇ ਅੰਦਰ ਤੇਰੇ ਹਿਰਦੇ 'ਚ ਵੱਸ ਰਹੇ ਆ ਤੂੰ ਕੀ ਕਰ ਰਿਹਾ ਜੰਗਲ ਫਰੀਦਾ ਜੰਗਲ ਜੰਗਲ ਜਾਂਦੇ ਹੇਮਕੁੰਡ ਚੈਨੀਆਂ ਯਾਤਰਾ ਸਵਰਗ ਫਿਰ ਆਣ ਕੇ ਇੱਕ ਦੂਜੇ ਨਾਲ ਉੱਥੇ ਦੀ ਝਲਕ ਵੱਜੀ ਮੈਨੂੰ ਉਹ ਜਿਹੜੇ ਇੱਥੇ ਕੋੜੇ ਉਹ ਉੱਥੇ ਵੀ ਕੋੜੇ ਜਿਹਨਾਂ ਨੇ ਘਰ ਨਹੀਂ ਲੱਭਿਆ ਉਹਨੂੰ ਉੱਥੇ ਵੀ ਝਲਕਾਂ ਵੱਜਣੀਆਂ ਇਹਦੇ ਐਵੇਂ ਹਿੱਲ ਸਟੇਸ਼ਨ ਬਣਾ ਰਿਹਾ ਸਿੱਖਾਂ ਨੇ ਵੀ ਚਲੋ ਜੀ ਸਾਰੇ ਹਿੰਦੂਆਂ ਦੇ ਬੜੇ ਬੜੇ ਤੀਰਥ ਪਹਾੜਾਂ ਸਾਰਾ ਬਦਰੀ ਨਾਰਾਇਣ ਹੋਰ ਸਾਰੇ ਇਹਨਾਂ ਨੇ ਵੀ ਹੇਮਕੁੰਟ ਕੱਢ ਲਿਆ ਉੱਥੇ ਉਹ ਤਾਂ ਗੁਰੂ ਦੀਆਂ ਟਾਪਾਂ ਨੀਲੇ ਦੀਆਂ ਜਿੱਥੇ ਪਈਆਂ ਜਿੱਥੇ ਚਮਕੌਰ 'ਚ ਸਾਹਿਬਜ਼ਾਦੇ ਸ਼ਹੀਦ ਹੋਏ ਸਰਹੰਦ 'ਚ ਉਹ ਧਰਤੀ ਉੱਥੇ ਨੀਲੇ ਦੀਆਂ ਟਾਪਾਂ ਸਾ ਉੱਥੇ ਗੁਰੂ ਗੋਬਿੰਦ ਸਿੰਘ ਜਾਂ ਉਹ ਹੈ ਕਿ ਪਹਿਲੇ ਜਨਮ ਦਾ ਕੋਈ ਲਗੋਟੀਬੰਦ ਸਾਧੂ ਹੋਊਗਾ ਉੱਥੇ ਭਾਰਾ ਸਾਡਾ ਅਸੂਲ ਹੀ ਨਹੀਂ ਹੈ ਗੁਰੂ ਮਹਾਰਾਜ ਦਾ ਮਿਸ਼ਨ ਦੇਖੋ ਦਸਮ ਪਾਤਸ਼ਾਹ ਦਾ ਕਿਉਂ ਉਹ ਸੀ ਵਸੇ ਰੱਬ ਜੰਗਲ ਕਿਆ ਢੂੰਡੇ ਇਹਦੇ 'ਤੇ ਮੁਹੱਲਾ ਤੀਜਾ ਆਇਆ ਅੱਗੇ ਫਰੀਦ ਦੇ ਸਲੋਕਾਂ ਦੇ ਉੱਤੇ ਅੱਗੇ ਇਹਨਾਂ ਦੇ ਵਿੱਚ ਮੁਹੱਲਾ ਤੀਜਾ ਲਿਖਿਆ ਦੇਖੋ ਆ ਤਾਂ ਦਰਸ਼ਨ ਕਰਨ ਨੇ ਕੀ ਹੈ ਫਰੀਦ ਕਦੋਂ ਦੇ ਪਹਿਲਾਂ ਉਹਦੇ ਸਲੋਕ ਕੀਤੇ ਗੁਰੂ ਅਮਰਦਾਸ ਸਾਹਿਬ ਦੇ ਹੱਥ ਜਦੋਂ ਆਏ ਭਗਤ ਬਾਣੀ ਫਰੀਦ ਦੇ ਉੱਤੇ ਉੱਥੇ ਅੱਗੇ ਆ ਗਿਆ ਮੁਹੱਲਾ ਤੀਜਾ ਪਹਿਲਾ ਸਲੋਕ ਫਰੀਦ ਦਾ ਹੈ ਵੀ ਫਰੀਦਾ ਆਪਣੇ ਸਾਰੇ ਰੇਸ਼ਮੀ ਸਾਰੀਆਂ ਚੀਜ਼ਾਂ ਪਾਰਸਿਟ ਲੀਰਾਂ ਕਰਸਿਟ ਸਭ ਔਰ ਇੱਕ ਕੰਬਲੀ ਪਹਿਲਾ ਅਤੇ ਉਹਦੇ ਉੱਤੇ ਬਾਅਦ ਤਾਂ ਕਿ ਰੱਬ ਇਹਨਾਂ ਚੀਜ਼ਾਂ 'ਚ ਖੁਸ਼ ਹੁੰਦਾ ਬਾਹਰਲਾ ਫਕੀਰ ਬਾਣਾ ਬਾਲਤ ਮੁਹੱਲੇ ਤੀਜੇ ਨਾਲ ਨੋਟ ਚਾੜਿਆ ਹੈ ਬਾਣੀ ਦੇ ਉੱਤੇ ਵੀ ਇਹ ਸਾਡੇ ਘਰ ਦੀ ਰੀਤ ਨਹੀਂ ਹੈ ਹੁਣ ਮਹਾਰਾਜ ਦੇ ਫਰੀਦ ਦਾ ਪਹਿਲਾਂ ਸਲੋਕ ਪੜ੍ਹਾਂਗੇ ਜਿੱਥੇ ਉਹ ਲਿਖਦੇ ਉਹਦੇ ਉੱਤੇ ਨੋਟ ਹੈ ਮੁਹੱਲਾ ਤੀਜਾ ਉਹ ਨੋਟਿੰਗ ਦਿੱਤੀ ਹੈ ਵੀ ਕਿਤੇ ਗੁਰਸਿੱਖ ਭੁੱਲ ਨਾ ਜਾਏ ਅਤੇ ਆਹ ਕੰਮ ਨਾ ਕਰ ਲੈ। ਅਤੇ ਉਹਨਾਂ ਨੇ ਕਿਹਾ ਪੁੱਟ ਕੋਈ ਪਟੋਲਾ ਪਾੜਨ ਦੀ ਲੋੜ ਨਹੀਂ। ਪਟੋਲਾ ਕਹਿੰਦੀ ਚੰਗੇ ਜਿਹੇ ਰੇਸ਼ਮੀ ਗੁੱਡੀਆਂ ਦੇ ਪਟੋਲੇ ਹੁੰਦੇ ਨਾ, ਸੋਨੇ ਮੈਲੇ ਨਹੀਂ ਹੁੰਦੇ, ਐ ਕਾਲੇ ਫਕੀਰ ਸਾਰੇ ਪਟੋਲੇ ਪਾ ਬਾਹਰ ਲਾ। ਉਹ ਕਹਿੰਦਾ ਪਟੋਲੇ ਦੀਆਂ ਰੇਸ਼ਮੀ ਚੀਜ਼ਾਂ ਦੀਆਂ ਲੀਰਾਂ ਕਰ ਸਿੱਟ ਅਤੇ ਇੱਕ ਫਕੀਰੀ ਬਾਣਾ ਬਣਾ ਲਾ ਔਰ ਫਕਰ ਹੋ ਜਾ ਦੇਖੋ। ਔਰ ਉਹਨਾਂ ਨੇ ਸਲੋਕ ਲਾਇਆ ਨਾਲ ਨਾਨਕ ਦੀ ਛਾਪ ਲਾਈ, ਫਰੀਦ ਦੇ ਸਲੋਕ ਕਹਿੰਦੇ ਉਹਨਾਂ ਨੇ ਛਾਪ ਲਾਈ, ਕਹਿੰਦੇ ਨਾਨਕ ਘਰ ਹੀ ਬੈਠੇ ਸਹ ਮਿਲੇ, ਨਾਨਕ ਘਰ ਹੀ ਬੈਠੇ ਸਹ ਮਿਲੇ, ਨਾਨਕ ਘਰ ਹੀ ਬੈਠੇ ਸਹ ਮਿਲੇ, ਨਾਨਕ ਘਰ ਹੀ ਬੱਸਾਂ ਕਿਰਾਏ 'ਤੇ ਕਰਾ ਕਰਾ ਸਾਰੇ ਗੁਰਦੁਆਰਿਆਂ ਦੀ ਯਾਤਰਾ 'ਚ, ਆਪਣਾ ਦੇਸ਼ ਨਹੀਂ ਪਾਕਿਸਤਾਨ ਨਹੀਂ ਛੱਡਿਆ ਇਹਨਾਂ ਨਾਲ, ਸਾਰੇ ਇੱਧਰੋਂ ਜਾ ਕੇ ਸਾਰੇ ਗੁਰਦੁਆਰਿਆਂ ਦੀ ਯਾਤਰਾ ਨਹੀਂ ਚੱਲੀ। ਉਹ ਭਾਈ ਆ ਬਾ ਗਿਆਨ 'ਤੇ ਦੇਖੋ ਕੀ ਕਹਿੰਦਾ, ਤੈਨੂੰ ਹਰ ਤਨ ਆਪਣੀ ਜਿਹੜੀ ਤੀ ਨੀਤ ਹੈ ਨਾ ਉਹ ਤੈਨੂੰ ਰਾਸ ਕਰਨੀ। ਕਿਹਾ ਪੰਜਾਬੀ ਦਾ ਲਸਮਣ ਆ ਇੱਕ ਪਾੜ ਕੇ ਕਹਿੰਦੇ ਉਹਨੂੰ, ਇਸ ਬੰਦੇ ਕੋਲ ਬਚ ਕੇ ਰਹੋ, ਇਹਦੀ ਬੜੀ ਨੀਤ ਖਰਾਬ ਹੈ। ਉਹ ਨੀਤ ਲਫਜ਼ ਲਾਇਆ ਵੀ ਉਹਨੂੰ ਸੂਤ ਕਰ ਤੂੰ ਅਤੇ ਕੀ ਹੋਏਗਾ, ਘਰ ਹੀ ਬੈਠੇ ਨਾਨਕ ਘਰ ਹੀ ਬੈਠੇ,
ਜੇ ਨੀਅਤ ਤੇਰਾ ਕਰੇ, ਜੇ ਨੀਅਤ ਤੇਰਾ
ਨੀਅਤ ਰਾਸ ਕੀ ਹੈ, ਚੇਂਜ ਦੀ ਬੈਂਡ ਆਫ ਮਾਇੰਡ, ਆਪਣਾ ਬੈਂਡ ਆਫ ਮਾਇੰਡ ਚੇਂਜ ਕਰ, ਆਪਣੇ ਵਿਚਾਰ ਚੇਂਜ ਕਰ। ਤੇਰੇ ਵਿਚਾਰ ਨਹੀਂ ਹੈ ਠੀਕ, ਤੂੰ ਕਦੀ ਕਿਤੇ ਤੁਰ ਪਏ ਨਾ, ਕਦੀ ਕਿਤੇ ਸਾਰਾ ਕਹਿੰਦੇ ਆਪਣੇ ਮਨ 'ਤੇ ਕਾਬੂ, ਵਿਚਾਰਾਂ 'ਤੇ ਸਵਾਰੀ ਕਰ। ਆਪਣੇ ਵਿਚਾਰ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪੱਗ ਦਰ ਲੀਜੇ। ਇਸ ਕਰਕੇ ਜਿਹੜੇ ਤੇਰੇ ਅੰਦਰ ਰੱਬ ਤੋਂ ਬਗੈਰ ਹੋਰ ਖਿਆਲ ਉੱਠਦੇ, ਇੱਦਾਂ ਵੀ ਮੈਂ ਉੱਥੇ ਜਾ ਕੇ ਲੱਭ ਲਾਂਗਾ, ਮੈਂ ਉੱਥੇ ਜਾ ਕੇ ਭਗਤੀ ਕਰਾਂ, ਮੈਂ ਉੱਥੇ ਜਾ ਕੇ ਕਹਿੰਦਾ ਨਾਨਕ ਘਰ ਹੀ ਬੈਠੇ, ਬੜੀ ਡੂੰਘੀ ਬਾਣੀ ਹੈ। ਘਰ ਇਹ ਨਹੀਂ ਵੀ ਤੁਸੀਂ ਘਰ 'ਚ ਬੈਠੇ ਰਹਿਣਾ, ਉਹ ਘਰ ਹੈ ਜਿਸਮ। ਇਸ ਜਿਸਮ ਦੇ ਵਿੱਚ ਜਿਹਨ ਚੱਕਰ ਮਨ ਨਹੀਂ ਬਿਠਾਲਦਾ ਤੈਨੂੰ ਨਹੀਂ ਸਭ ਮਿਲਣਾ। ਘਰ ਘਰ ਨਹੀਂ, ਅਸੀਂ ਘਰੋਂ ਬਾਹਰ ਵੀ ਜਾਣਾ ਕਿਤੇ, ਉਹ ਘਰ ਨਹੀਂ ਹੈ ਜਿੱਥੇ ਬਾਣੀ 'ਚ ਘਰ ਆ ਜਾਏ ਸਾਡੀ ਬਾਡੀ। ਉਹ ਕਹਿੰਦਾ ਇਹਦੇ ਵਿੱਚ ਬੈਠਣਾ ਮਨ ਦਾ ਹੈ, ਮਨ ਨਹੀਂ ਅੰਦਰ ਬੈਠਦਾ, ਆਪ ਇੱਥੇ ਹੁੰਦੇ ਹਾਂ, ਮਨ ਕਿਤੇ ਤੁਰਿਆ ਹੁੰਦਾ। ਫਿਰ ਧੰਨ ਵਾਂਢੀ ਫਿਰ ਸਦਾ, ਫਿਰ ਸਦਾ ਨਿਵਾਸੀ ਬਾਬਾ ਨਾਨਕ ਦੇ ਛੋਟੇ ਛੋਟੇ ਬਾਣੀ ਕਿੱਡੀ ਜ਼ਰੂਰੀ ਆ ਉਹ ਹਰ ਬਾਣੀ ਨੂੰ ਦੇਖਣਾ। ਉਹ ਕਹਿੰਦਾ ਮੈਂ ਨਾਮ ਜਪਣ ਲੱਗਦਾ, ਇਹ ਮਨ ਅੰਦਰ ਬਹਿਣਾ ਸੀ, ਇਹ ਸਾਰਾ ਵਾਂਢੇ ਤੁਰਿਆ ਰਹਿੰਦਾ। ਵਾਂਢੇ ਪਿੰਡੀ ਥਾਂ ਪਰਾਹੁਣੇ ਜਾਣ ਨੂੰ ਕਹਿੰਦੇ ਸੀ, ਉਹ ਵਾਂਢੇ ਲਫਜ਼ ਲਾਇਆ ਬਾਬੇ ਨਾਨਕ ਨੇ। ਉਹ ਕਹਿੰਦਾ ਮੈਂ ਅਜੀਬ ਘਰ, ਮਾਲਕ ਘਰ ਵਾਲਾ ਘਰ ਬੈਠਾ ਰੱਬ, ਔਰ ਮੇਰਾ ਮਨ ਵਾਂਢੇ ਤੁਰੇ ਆ, ਉਹ ਬਾਹਰ ਹੀ ਨਿਕਲਿਆ ਰਹਿੰਦਾ। ਉਹ ਅੰਦਰ ਡੀਕਦਾ ਵੀ ਕਦੋਂ ਇਹ ਵਾਪਸ ਆਵੇ ਅਤੇ ਮੈਨੂੰ ਵੀ ਕੁਝ ਖਾਣ ਪੀਣ, ਇਹ ਵੀ ਉਜੜਿਆ ਰਹਿੰਦਾ ਸਦਾ ਹੀ। ਤੋਂ ਧੰਨ ਵਾਂਢੀ, ਧੰਨ ਕਹਿੰਦੇ ਆ ਜੀਵ ਆਤਮਾ ਨੂੰ, ਉਹ ਵੰਡ ਤੁਰੀ ਹੈ ਅੰਦਰਲੀ ਜਿਹੜੀ ਜੀਵ ਆਤਮਾ, ਜਿਹਨੇ ਰੱਬ ਨੂੰ ਆ ਸਤਿਗੁਰ ਨੂੰ ਦੇਖਣਾ ਸੀ ਅੰਦਰ। ਧੰਨ ਵਾਂਢੀ ਵਾਂਢੇ ਗਿਆ ਫਿਰ ਸਦਾ ਨਿਵਾਸੀ, ਉਹ ਤਾਂ ਸਦਾ ਤੇਰੇ ਅੰਦਰ ਹੈ। ਔਰ ਇਹੋ ਹੀ ਅਸੀਂ ਪੂਣੀ ਕੱਤੀ ਆ ਰਹੇ ਹਾਂ ਵੀ ਤੇਰੇ ਅੰਦਰ ਹੈ ਸਭ ਕੁਛ, ਬਾਹਰ ਮਨ ਨੂੰ ਵਾਂਢੇ ਨਾ ਜਾਣ ਦੇ, ਮਤਲਬ ਮਨ ਨੂੰ ਬਾਹਰ ਨਾ ਫੇਰਨ ਦੇ। ਕਿਉਂ ਘਰ ਹੀ ਬੈਠੇ ਇਹਨੂੰ ਬਿਠਾਲਣਾ ਸਿੱਖ, ਇਹਨੂੰ ਰਾਮ ਨਾਲ ਅੰਦਰ ਟਕਾ ਚ ਟਕਾ ਚ ਨਾਮ ਜਪ, ਬਾਹਰ ਜਾਏ ਨਾ ਵਿਚਾਰਾਂ ਰਾਹੀਂ। ਨਾਨਕ ਘਰ ਹੀ ਬੈਠੇ 500 ਸਾਲ ਪਹਿਲਾਂ ਦੇ ਫਰੀਦ ਦਾ ਗਿਆਨ ਇਕੱਠਾ ਕੀਤਾ, ਉਹਦੇ 'ਤੇ ਨੋਟ ਚਾੜੇ ਮਹਾਰਾਜ ਨੇ, ਮਹੱਲਾ ਤੀਜਾ ਧੰਨ ਗੁਰੂ ਅਮਰਦਾਸ। ਨਾਨਕ ਘਰ ਹੀ ਬੈਠੇ ਨਾਨਕ
ਘਰ ਹੀ ਬੈਠੀਆਂ ਸਹੋ ਮਿਲੈ
ਜੇ ਨੀਅਤ ਰਾਸ ਕਰੇ
ਜੇ
ਨੀਅਤ ਰਾਸ ਕਰੇ
ਆਇਆ ਫਰੀਦ ਸਲੋਕਾਂ ਇਸ਼ਾਰਾ ਕਾਏ ਪਟੋਲਾ
ਕਾਏ ਪਟੋਲਾ
ਕਿਉਂ ਪਟੋਲੇ ਪੜ ਪੜ ਕੇ ਤੂੰ ਮੈਲੇ ਕੰਬਲ ਉੱਤੇ ਲਿਆਣੇ ਕੰਬਲੀ ਪਹਿਨ ਡਿਆ ਵੀ ਮੈਂ ਕੋਈ ਸੋਹਣੀ ਡਰੈਸ ਨਹੀਂ ਪਾਉਣੀ ਆ ਸਾਰੀ ਤੂੰ ਕਹਿੰਦੇ ਕਿਉਂ ਕੰਬਲੀ ਪਾਈ ਜਾਂਦਾ ਅੱਗੇ ਫਿਰ ਜਵਾਬ ਆਏਗਾ ਆਓ ਸਲੋਕ ਸ਼ੁਰੂ 'ਤੇ ਲਈਏ ਕਿੱਦਾਂ ਸਵਾਲ ਜਵਾਬ ਤੁਰਦੇ ਕਿਉਂ ਮਹੱਲੇ ਤੀਜੇ ਨੂੰ ਲਿਖਣਾ ਪਿਆ ਪਹਿਲਾਂ ਮਹਾਰਾਜ ਦਾ ਸਲੋਕ ਆਇਆ
ਜੰਗਲ ਜੰਗਲ ਕਿਆ ਭਵੈ ਫਰੀਦਾ ਜੰਗਲ ਜੰਗਲ ਕਿਆ ਭਵੈ
ਵਸੀ ਰੱਬ ਹੇ
ਵਸੀ ਰੱਬ ਹੀ ਜੰਗਲ ਕਿਆ ਢੂੰਡੇ ਹੇ ਜੰਗਲ ਕਿਆ ਢੂੰਡੇ
ਆ ਸਿੱਖਾਂ 'ਚ ਵੀ ਬੜੇ ਫਕੀਰ ਸਾਧੂ ਹੈ ਜੀ ਸਾਰੇ ਚੋਲੇ ਪਾਲਣੇ ਮਾਰ ਸਾਰੇ ਸਾਧ ਬਣ ਜਾਣ ਉਹ ਮਹਾਰਾਜ ਹਲੀ ਨਹੀਂ ਹਟਿਆ ਫਰੀਦ ਉਹਦੇ 'ਤੇ ਫਿਰ ਮਹੱਲੇ ਤੀਜੇ ਨਾਲ ਫਿਰ ਲਾਇਆ ਉਹ ਕਹਿੰਦਾ ਨਾਲੇ ਜੰਗਲ ਜੰਗਲ ਪਾਓ ਨਾਲੇ ਫਕੀਰੀ ਲਿਬਾਸ ਪਟੋਲੇ ਪਟਾਲੇ ਰੇਸ਼ਮੀ ਕੋਈ ਨਾ ਐਨ ਲੀਰਾਂ ਪਾ ਪਾ ਫਕੀਰ ਬਣ ਜਾ
ਫਰੀਦਾ ਪਾੜੇ ਪਟੋਲਾ
ਆ ਜਿਹੜੇ ਤੂੰ ਰੇਸ਼ਮੀ ਲਿਬਾਸ ਵਧੀਆ ਲਿਬਾਸ ਪਾਉਣਾ ਨਾ ਇਹਦੀਆਂ ਧੱਜੀਆਂ ਉਡਾ ਦੇ ਆ ਵੈ ਧੱਜ ਖੇਡ ਪੰਜਾਬੀ ਆ ਫਰੀਦ ਸਾਹਿਬ ਦੇ ਇਲਾਕੇ ਦੀ
ਫਰੀਦਾ ਪਾੜੇ
ਖਤਰਨਾਕ ਅਸੂਲ ਹੈ ਜਿਹੜੇ ਸਾਰੇ ਪੰਜਾਬ ਦੇ ਸਾਧਾਂ ਨਾਲ ਅਪਣਾਇਆ ਇਸ ਵੇਲੇ ਪਿੰਡੋਂ ਛੱਡ ਕੇ ਸਭ ਛੱਡ ਕੇ ਅਲੱਗਾ ਡੇਰੇ ਬਣਾਏ ਔਰ ਸਾਰੀ ਉਮਰ ਕਿਸੇ ਨੇ ਸ਼ਾਦੀ ਨਹੀਂ ਕੀਤੀ ਵੱਡੇ ਤੋਂ ਵੱਡੇ ਸੰਤ ਸਾਧ ਨੇ ਔਰ ਸਾਰੇ ਗ੍ਰਹਿਸਤੀਆਂ ਗ੍ਰਹਿਸਤੀਆਂ ਵਾਂਗੂ ਨਹੀਂ ਰਹਿਣਾ ਜਿੱਦਾਂ ਗੁਰੂ ਰਹੇ ਉਹਨਾਂ ਨੇ ਆਪਣਾ ਤੋਰਾ ਤੋਰਿਆ ਔਰ ਛਾਏ ਪਏ ਸਾਰੇ ਸ਼ਹਿਰਾਂ 'ਚ ਔਰ ਸਾਰਿਆਂ 'ਚ ਖਾਸ ਕਰਕੇ ਬੀਬੀਆਂ 'ਤੇ ਇੰਨੇ ਸਾਧ ਪੰਜਾਬ 'ਚ ਸਾਰਾ ਚੰਡੀਗੜ੍ਹ ਜਿੱਥੇ ਦੇਖ ਲਓ ਤੁਸੀਂ ਕਿਸੇ ਦੀ ਸ਼ਾਦੀ ਨਹੀਂ ਵੱਡੇ ਤੋਂ ਵੱਡੇ ਅਸੀਂ ਰਿਸਪੈਕਟ ਕਰਦੇ ਹਾਂ ਨਾਮ ਜਪਦੇ ਹਾਂ ਪਰ ਹਿੰਦੂ ਸਾਧ ਨੇ ਸਾਡੇ ਗੁਰੂ ਜਿੱਦਾਂ ਦਾ ਜੀਵਨ ਜੀਏ ਗ੍ਰਿਸਤ ਦਾ ਤੁਹਾਡਾ ਹਾਲ ਉਹ ਹੋ ਰਿਹਾ ਜੋ ਪਰਸ ਇਹਨਾਂ ਦਾ ਪਾਦਰੀਆਂ ਦਾ ਔਰ ਨਾਨਸ ਦਾ ਹੋ ਰਿਹਾ ਇਹਨਾਂ ਮੁਲਕਾਂ ਚਰਚਾਂ ਦਾ ਉਹਨਾਂ ਨੂੰ ਹੁਕਮ ਨਹੀਂ ਹੈ ਸ਼ਾਦੀ ਕਰਨ ਦਾ ਇਹੋ ਸਾਡੇ ਸਾਧਾਂ ਨੇ ਫੜਿਆ ਸਾਰਿਆਂ ਨਾਲ ਜਦਕਿ ਗੁਰੂਆਂ ਦੀ ਸਾਰਿਆਂ ਦੀ ਸ਼ਾਦੀ ਸਾਰਿਆਂ ਦੇ ਗ੍ਰਿਸਤ ਅਸੀਂ ਸਾਰੇ ਐਲਾਨੀਆਂ ਕਿਉਂ ਬਾਣੀ ਤੋਂ ਉਲਟ ਹੈ ਸਾਰੀਆਂ ਚੀਜ਼ਾਂ ਇਹ ਲਿਬਾਸ ਵਾਲੇ ਸਾਹਿਬ ਪਾਉਣੇ ਮਹਾਰਾਜ ਫਕੀਰੀ ਬਾਣੇ ਮਹਾਰਾਜ ਕਹਿੰਦਾ
ਫਰੀਦਾ ਪਾੜੇ ਪਟੋਲਾ ਸੱਚ ਕਹੀ ਤੇ ਕੰਬਲੜੀ
ਦੇਖੋ ਕਿੰਨਾ ਖਤਰਨਾਕ ਅਸੂਲ ਹੈ ਇਹ ਸਲੋਕ 'ਚ ਤਾਂ ਮਹੱਲਾ ਤੀਜਾ ਅੱਗੇ ਗੂੰਜਿਆ ਫਿਰ ਉਹ ਕਹਿੰਦਾ ਜਿਨਹੀ
ਵੇਸੀ ਸਾਹਿਬ
ਰੱਬ ਤੈਨੂੰ ਨਹੀਂ ਮਿਲ ਸਕਦਾ ਜਿੰਨੇ ਚਿਕਰ ਤੂੰ ਸਾਧਾਂ ਵਾਲਾ ਬਾਣਾ ਨਹੀਂ ਪਾਣੇਗਾ
ਜਿੰਨੀ ਵੇਸੀ ਸਾਹਿਬ
ਉਧਰ ਬਾਬਾ ਨਾਨਕ ਕਹਿੰਦਾ ਵੇਸ ਕਰਨੇ ਹੈ ਪੇਖ ਕਰਨੇ ਹੈ
ਛੋਟੋ ਵੇਸ ਪੇਖ ਚਤੁਰਾਈ
ਬਾਬਾ ਨਾਨਕ
ਦੁਬਦਾ ਇਹ ਫਲ ਨਹੀਂ ਜੀਓ ਦੁਬਦਾ ਇਹ ਫਲ ਨਹੀਂ ਜੀਓ
ਤੂੰ ਤਾਂ ਦੁਬਦਾ 'ਚ ਪੈ ਗਿਆ ਇਹਨੂੰ ਨਹੀਂ ਫਲ ਲੱਗਣੇ ਵੇਸਾਂ ਨੂੰ ਤੂੰ ਵੀ ਜਿਹੜਾ ਕਹਿ ਰਿਹਾ ਹੈ
ਪਾੜੇ ਪਟੋਲਾ
ਤਜ ਕਰੀ ਤੇ ਕੰਬਲੜੀ ਪਹਿਰੇ ਜੇ ਨਹੀਂ
ਨੰਨਾ ਖਿਆਲ ਨਾ ਤੁਹਾਡੇ ਹੱਥਾਂ 'ਚ ਦਰਸ਼ਨ ਨੰਨੇ ਦੇ ਥੱਲੇ ਛੋਟਾ ਜਿਹਾ ਹਲੰਤ ਹੈ ਇੱਕ ਲਫਜ਼ ਹੈ ਉਹਨੂੰ ਵੀ ਬੁਲਾਉਣਾ ਛੋਟਾ ਹਾ ਹਾ ਹੈ ਜਿੰਨੀ ਨੀ ਜਿਨ ਹੀ ਹਾ ਹਾ ਬੁਲਾਉਣਾ ਜਿਨ ਹੀ ਜੇ ਜਿਨੀ ਕਹਿ ਦੋਗੇ ਉਹ ਘਰ 'ਚ ਬੈਠਣੀ ਨਹੀਂ ਤਾਲ ਜਿਨ ਹੀ ਸੋ 3 ਨੰਬਰ ਸਲੋਕ ਦੇ ਉੱਤੇ ਟੀਕਾ ਟੱਪਣੀ ਕੀਤੀ ਕਿ ਨੋਟ ਚਾੜਿਆ ਜਦੋਂ ਆਡਿਟ ਦੀਆਂ ਫਾਈਲਾਂ ਦੇ ਉੱਤੇ ਜਾਂਦੀਆਂ ਅਗਲਾ ਉੱਤੇ ਨੋਟ ਚਾੜ ਦਿੰਦਾ ਆ ਨੋਟ ਚਾੜਿਆ ਬਾਣੀ ਤੇ ਮਤ ਕੋਈ ਗੁਰਸਿੱਖ ਉਤਲੀਆਂ ਲਾਈਨਾਂ ਤੇ ਭੁੱਲ ਜਾਏ ਸਾਡਾ ਮਾਰ ਕੀ ਹੈ ਕਾਏ ਪਟੋਲਾ ਨਾਨਕ ਘਰ ਹੀ ਬੈਠਿਆ ਨਾਨਕ ਘਰ ਹੀ ਬੈਠਿਆ ਜੰਗਲ ਜੰਗਲ ਕਿਆ ਪਵੇ ਜੰਗਲ ਜੰਗਲ ਕਿਆ ਪਵੇ ਆਸੀ ਹਾਲ ਬੜੀਆਂ ਬੜੀਆਂ ਜੋ ਰਸਮਾਂ ਕੀ ਜਿੱਦਾਂ ਦੀ ਵਹਿਣ ਦੇ ਵਿੱਚ ਸਾਡੀ ਸੁਸਾਇਟੀ ਗੁੰਮ ਹੋ ਗਈ ਸੀ ਔਰ ਕਈ ਹੱਜ ਕਰਨ ਚਲੇ ਜਾਂਦੇ ਸੀ ਮੁਸਲਮਾਨ ਕਾਬੇ ਜਾ ਕੇ ਬੋਸਾ ਦਿੰਦੇ ਸੀ ਉਹਨੂੰ ਹੱਜ ਹੀ ਕਿਹਾ ਜਾਂਦਾ ਸੀ ਜਿਹੜਾ ਉੱਥੇ ਹੱਜ ਕਰਕੇ ਆਏ ਔਰ ਉੱਥੇ ਜਾ ਕੇ ਉਹ ਪੱਥਰ ਦਾ ਜੋ ਬਣੇ ਆ ਚੂਸਣੀ ਆਪਣਾ ਆਪਣਾ ਪਿਆਰ ਆ ਕੀਤਾ ਜਿੱਦਾਂ ਸਾਡੇ ਸਿੱਖ ਸਾਰੇ ਤੁਰੇ ਰਹਿੰਦੇ ਗੁਰਦੁਆਰਿਆਂ ਦੇ ਦਰਸ਼ਨ ਨੂੰ ਉੱਧਰ ਉੱਧਰ ਸਾਰੇ ਮਹਾਰਾਜ ਉਹਨਾਂ ਤੋਂ ਵਰਜ ਰਹੇ ਨੇ ਹੁਣ ਉਹ ਕਹਿੰਦੇ ਤੁਸੀਂ ਅੱਲਾਹ ਨੂੰ ਰੱਬ ਨੂੰ ਉੱਧਰ ਹੱਜ ਉੱਥੇ ਬੈਠਾ ਅਗਲਾ ਸ਼ਬਦ ਅਸੀਂ ਕਬੀਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਪੰਨਾ ਹੈ 1349 ਵਿਵਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਉਹ ਕਹਿੰਦਾ ਵੀ ਤੂੰ ਕੀ ਕਰ ਰਿਹਾ ਕਿਆ ਹੱਜ ਕਾਬੇ ਜਾਏ ਤੂੰ ਮਹਾਰਾਜ ਰਹਾਵ ਇੱਥੇ ਸ਼ੁਰੂ ਕਰਦੇ ਹੋ ਅੱਲਾ ਰਾਮ ਤਾਂ ਇੱਕ ਹੀ ਚੀਜ਼ ਹੈ ਔਰ ਉਹ ਕਿੱਥੇ ਵੱਸਦਾ ਹੈ
ਅੱਲਾ ਹੈ ਰਾਮ
ਕਹਿੰਦਾ ਮੈਂ ਤਾਂ ਉਹਦੇ ਨਾਮ ਨਾਲ ਜੀਣਾ ਬਸ ਮੈਂ ਨਾ ਮੈਂ ਹੱਜ ਕਰਦਾ ਨਾ ਮੈਂ ਕਾਬੇ ਜਾਂਦਾ ਨਾ ਮੈਂ ਕਿਸੇ ਗੁਰਦੁਆਰੇ ਜਾਂਦਾ ਨਾ ਮੈਂ ਕਿਸੇ ਯਾਤਰਾ 'ਚ ਕਿਤੇ ਨਹੀਂ ਜਾਂਦਾ
ਜੀਵੂ ਤੇਰੇ ਨਾਈ ਜੀਵੂ ਤੇਰੇ ਨਾਈ
ਆ ਕਿਆ ਨਾਮ ਦੀ ਵਡਿਆਈ ਕਹਿੰਦੇ ਮੈਂ ਕਿਸੇ ਹੱਜ ਨਹੀਂ ਜਾਣਾ ਕਿਤੇ ਨਹੀਂ ਜਾਣਾ ਮੈਂ ਉਹਦੇ ਨਾਮ ਨਾਲ ਜੀਣਾ
ਜੀਵੂ ਤੇਰੇ ਨਾਈ
ਅੱਲਾ ਮੁਸਲਮਾਨਾਂ ਦਾ ਲਫ਼ ਰਾਮ ਹਿੰਦੂਆਂ ਦਾ ਲਾ ਗਿਆ ਕਹਿੰਦੇ ਇੱਕੋ ਗੱਲ ਹੈ
ਜੀਵ
ਤੇ ਰਹਿਮਤ ਕਰ ਮੇਰੇ ਦੇ ਉੱਤੇ ਕਿੱਡਾ ਭਰੋਸਾ ਇੱਟ ਅਰਗਾ ਵਿਸ਼ਵਾਸ ਹੈ ਖੁਦਾ ਔਰ ਅੱਲਾ ਦੇ ਉੱਤੇ ਇੱਕੋ ਚੀਜ਼ ਹੈ ਰਹਾਉਰੀ ਤੁਕ ਅਸੀਂ ਪਹਿਲਾਂ ਗਾਈਆਂ ਫਿਰ ਅਸੀਂ ਆਪਣੇ ਮਤਲਬ ਵੱਲ ਆਵਾਂਗੇ ਅਖੀਰਲੀ ਲਾਈਨ ਜਿਹੜੀ ਹਾਈਲਾਈਟ ਕੀਤੀ ਹੈ
ਜੀਵੂ ਤੇਰੇ ਨਾਈ ਜੀਵੂ ਤੇਰੇ ਨਾਈ
ਉਹ ਜਦ ਬਾਬਾ ਨਾਨਕ ਕਹਿੰਦਾ
ਆਖਾਂ ਜੀਵਾ ਵਿਸਰੇ ਮਰ ਜਾ
ਜਪ।
ਅਸੀਂ ਹੁਣ ਉਸ ਤੁੱਕ ਲਾ ਰਹੇ ਹਾਂ ਜਿਹੜੀ ਹਾਈਲਾਈਟ ਕੀਤੀ ਹੈ, ਉਹ ਚੌਥਾ ਤੁੱਕ ਲਾਉਂਦੇ
ਕਿਆ ਹੱਜ ਕਾਬੈ ਜਾਏ,
ਕਿਆ ਹੱਜ ਕਾਬੈ ਜਾਏ,
ਇੱਥੇ ਇੱਥੋਂ ਜਾਂਦੇ ਨੇ ਕਿੱਥੇ ਚੱਲਿਓ ਜੀ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਚੱਲੇ। ਉਹ ਐਡੀ ਦੂਰ ਕਰਾਇਆ ਖਰਚ ਕਰਕੇ ਸਾਰਾ ਦਿਨਾਂ ਉੱਥੇ, ਠੀਕ ਹੈ ਮੁਬਾਰਕ ਹੈ ਸੰਗਤ, ਜਾਂ ਤਾਂ ਕਹੋ ਸੰਗਤ 'ਚ ਜਾਵਾਂਗੇ ਜੀ, ਦੇਖਾਂਗੇ ਸਭ ਕੁਝ ਜੀ, ਉੱਥੇ ਇਸ਼ਨਾਨ ਕਰਕੇ ਆਵਾਂਗੇ ਸਾਰੇ। ਹੋਰ ਜਿੰਨੀਆਂ ਯਾਤਰਾ ਜਿੱਦਾਂ ਸਾਨੂੰ ਸ਼ਬਦਾਂ 'ਚ ਮਨਾ ਕੀਤਾ, ਸਾਰੀ ਚੀਜ਼ ਸਾਰੀ ਸਿੱਖੀ ਗੱਜ ਵੱਜ ਕੇ ਹੋਰ ਕਰ ਰਹੀ ਹੈ, ਪਰ ਇਹ ਚੀਜ਼ ਵੱਲ ਕਦੇ ਨਹੀਂ ਆਉਣਾ ਰਾਹਲ
ਜੀਵ ਤੇਰੇ ਨਾਲ।
ਕਿਆ ਹੱਜ ਕਾਬੈ ਜਾਏ,
ਕਿਆ ਹੱਜ ਕਾਬੈ ਜਾਏ,
ਤੇਰੇ ਤੂੰ ਹੱਜ ਕਾਬਿਆਂ ਤੇਰੇ ਅੰਦਰ ਤੇਰੇ ਕਪਟ ਹੈ, ਤੂੰ ਆਪਣਾ ਅੰਦਰ ਨਹੀਂ ਦੇਖਦਾ ਕਿੱਦਾਂ ਭਰਾ ਨਾਲ ਭਰੇ ਆ, ਕਿੱਦਾਂ ਤੂੰ ਅੰਦਰੋਂ ਗੰਦਾ ਹੈ, ਕਿੱਦਾਂ ਦੇ ਖਿਆਲ ਤੇਰੇ, ਪਰ ਤੂੰ ਚੜ ਪੈਂਦਾ ਯਾਤਰਾ 'ਤੇ। ਆ ਦੇਖਿਆ ਕਬੀਰ ਸਾਹਿਬ ਦਾ ਰੈਵੋਲਿਊਸ਼ਨਰੀ ਗਿਆਨ, ਤਾਂ ਇਸ ਭਗਤ ਨੂੰ ਮਾਰਨਾ ਚਾਹਿਆ ਇਹਨਾਂ ਮੁਗਲਾਂ ਨੂੰ ਸਾਰਿਆਂ ਨੂੰ ਸਾਹਮਣੇ ਉਸ ਹਕੂਮਤ ਦੇ ਵਿੱਚ ਹੱਜ ਅਤੇ ਕਾਬਾ। ਭਾਈ ਰਵੀ ਉੱਥੇ ਕੋਈ ਇਹਨਾਂ ਦੇ ਖਿਲਾਫ਼ ਬੋਲ ਕੇ ਦੱਸੇ ਮੁਸਲਮਾਨਾਂ, ਲੇਕਿਨ ਐਸਾ ਇੱਕ ਭਗਤ ਉੱਠਿਆ, ਉਹ ਕਹਿੰਦਾ ਕਿਆ ਹੱਜ ਕਾਬੈ
ਜਾਏ,
ਦਰਸ਼ਨ ਕਰੋ, ਤਾਂ ਹਾਈਲਾਈਟ ਕੀਤਾ, ਦੇਖੋ ਬਿੰਦੀਆਂ ਦਿੱਤੀਆਂ ਉੱਤੇ, ਜਾਏ ਨਹੀਂ ਹੈ ਜਾਂ ਏ ਲਾਮ ਦੇਖੋ ਅਤੇ ਫਿਰ ਬਿੰਦੀ ਹੈ, ਦੇਖੋ ਕੈਸਾ ਗਿਆਨ ਸਾਫ਼ ਕੀਤਾ ਹੈ। ਔਰ ਪੰਜਾਬੀ ਗੁਰਮੁਖੀ ਲਿਪੀ 'ਚ ਲਿਖ ਰਹੇ ਨੇ ਜਾਏ, ਇਹਨੂੰ ਜਾਏ ਨਹੀਂ ਪੜ੍ਹਨਾ,
ਕਿਆ ਹੱਜ ਕਾਬੈ ਜਾਏ, ਕਿਆ ਹੱਜ ਕਾਬੈ ਜਾਏ,
ਦਿਲ ਮੈਂ
ਕਪਟ
ਨਵਾਜ
ਜਾਏ। ਇੰਨਾ ਜ਼ੋਰ ਆ ਹੱਜ ਕਰਨ ਦਾ, ਆ ਦਿੱਲੀ ਏਅਰਪੋਰਟ 'ਤੇ ਜਾਂ ਫਲਾਨੀ ਏਅਰਪੋਰਟਾਂ 'ਤੇ ਹਾਜੀਆਂ ਲਈ ਅਲੈਦਾ ਉਹਨਾਂ ਲਈ ਉਹ ਪੋਰਟਾਂ ਖੁੱਲ੍ਹ ਗਈਆਂ, ਬਸ ਉੱਥੇ ਬੋਲ ਲੱਗੇ ਵੀ ਹਾਜੀ ਇਸ ਤੋਂ ਫਟਾਫਟ ਜਾ ਰਹੇ, ਮਤਲਬ ਜ ਇੰਨਾ ਇਹ ਰਿਵਾਜ ਜਿੱਦਾਂ ਸਿੱਖਾਂ ਦੇ ਵਿੱਚ, ਉਹ ਕਿਤੇ ਕੁਛ ਆ ਦਿਵਾਲੀ ਆ ਜਾਏ ਸਹੀ ਅੰਮ੍ਰਿਤਸਰ, ਉਹ ਦਿਵਾਲੀ ਦਾ ਸਾਰਾ ਉਹ ਜਿੰਨਾ ਫਿਰ ਦਿਵਾਲੀ ਫਲਾਂ, ਇੰਨੀਆਂ ਚੀਜ਼ਾਂ ਅਸੀਂ ਬਾਕੀ ਕੌਮਾਂ ਤੋਂ ਗ੍ਰਹਿਣ ਕੀਤੀਆਂ, ਔਰ ਕਾਬੇ ਜਾਣਾ ਸਾਰੇ ਸਾਡੇ ਵੀ ਇੰਨੇ ਪਵਿੱਤਰ ਸਥਾਨ ਬਣਾ ਦਿੱਤੇ ਸਾਰੇ, ਉਹ ਮਹਾਰਾਜ ਉਹ ਤੁਕਣਾ ਕੱਢ ਰਹੇ ਨੇ। ਔਰ ਪਹਿਲਾਂ ਉੜੀਸਾ, ਉੜੀਸਾ ਇੱਕ ਐਸੇ ਮੰਦਰ ਉੱਥੇ ਹੁੰਦੇ ਸਾਰੇ, ਕਿਆ ਉਡੀਸੇ ਮਜਨ ਕੀ ਆ, ਉੱਥੇ ਦਾ ਜਿਹੜਾ ਇਸ਼ਨਾਨ ਸੀ ਉਹ ਬੜਾ ਮਤਵਰਕ ਪਾਪ ਲੱਸ ਜਾਂਦੇ ਫਲਾਂ, ਉਹਨੂੰ ਮਜਨ ਕਹਿੰਦੇ ਆ ਤੀਰਥਾਂ ਦੇ ਪਾਣੀ ਦੇ ਇਸ਼ਨਾਨ ਨੂੰ, ਅਤੇ ਆਮ ਨਹਾਉਣ ਨੂੰ ਬਾਹਮਣ ਪਾਣੀ ਕਹਿੰਦਾ ਸੀ। ਜਿਹੜਾ ਮਜਨ ਕਰਨਾ ਸੀ ਨਾ, ਇਹਦਾ ਫਲ ਬੜਾ ਵੇਦਾਂ ਸ਼ਾਸਤਰਾਂ 'ਚ ਲਿਖੇ ਆ, ਉਹ ਕਹਿੰਦਾ ਤੂੰ ਉਡੀਸੇ ਜਾਣਾ ਨਹਾਉਣ, ਉਹਦੇ ਪਾਣੀ 'ਚ ਮਜਨ ਕੀਆ, ਕਿਆ ਮਸੀਤ ਸਿਰ ਨੇ ਆਏ, ਫਿਰ ਤੂੰ ਜਾ ਕੇ ਜਿਹੜੇ ਮੁਸਲ ਦੋਨਾਂ ਕੌਮਾਂ ਨੂੰ ਰਗੜੇ ਆ ਇੱਥੇ, ਦੂਸਰੀ ਕੌਮ ਵੀ ਕਹਿੰਦੇ ਤੂੰ ਇਹ ਉਹ ਮੁਸਲਮਾਨਾਂ ਨੂੰ ਕਹਿੰਦੇ ਤੋਂ ਉਹਦੇ ਅਡੀਸੇ ਜਾਂਦੇ ਸਾਰੇ, ਤੁਸੀਂ ਮਸੀਤ 'ਤੇ ਅੱਗੇ ਸਿਰ ਲਵਾਈ ਜਾਂਦੇ ਸਾਰੇ, ਅਤੇ ਮਹਾਰਾਜ ਫਿਰ ਕਹਿੰਦੇ ਦਿਲ 'ਚ ਤਾਂ ਕਪਟ ਹੈ ਇਹਨਾਂ, ਇਹਨਾਂ ਬਾਕੀ ਇਹਦਾ ਫਾਇਦਾ ਕੀ ਹੈ ਨਿਤਨੇਮ ਕਰਨ ਦਾ? ਅਸੀਂ ਇਹ ਨਹੀਂ ਕਹਿੰਦੇ ਬਾਣੀ ਮਾਲੀ, ਪਰ ਬਾਣੀ ਤਾਂ ਤੁਹਾਡੀ ਪ੍ਰੇਮ ਦੇ ਸਾਰੀ ਪ੍ਰਵਾਨ ਹੈ ਜੇ ਤੁਸੀਂ ਕਪਟ 'ਤੇ ਅੰਦਰੋਂ ਕੱਢੋ ਔਗਣ ਸਾਰੇ। ਇਸ ਕਰਕੇ ਮੁਬਾਰਕ ਹੈ, ਸਭ ਕੁਛ ਕਰੋ, ਲੇਕਿਨ ਆਉਂਦੇ ਇਸੇ ਜਦ ਥੱਲੇ ਹੈ ਵੀ ਜਿਹਨਾਂ ਅੰਤਰ ਕਪਟ ਵਿਕਾਰ ਹੈ ਅਤੇ ਨਾ ਰੋਏ ਕਿਆ ਕੀਜੇ। ਕੋਈ ਗਾਵਾ ਹੈ ਰਾਗੀ ਨਾਦੀ ਬੇਦੀ, ਉਹ ਵੀ ਤਾਂ ਬਾਣੀ ਗਾਉਂਦੇ ਸਾਰੇ। ਕੋਈ ਗਾਵਾ ਹੈ ਰਾਗੀ ਬੇਦੀ, ਬਹੁ ਭਾਂਤ ਕਰਨਾ ਹੀ ਹਰ ਹਰ ਭੀਜੈ, ਉਹ ਜਪਣ 'ਚ ਨਹੀਂ ਭੇਜਣਗੇ। ਰਾਮ ਜਿਹਨਾਂ ਅੰਤਰ ਕਪਟ ਵਿਕਾਰ ਹੈ ਅਤੇ ਨਾ ਰੋਏ, ਦੁਖੀ ਜ਼ਿੰਦਗੀ ਰਹੂਗੀ, ਕਿਆ ਕੀਜੇ। ਹਰ ਕਰਤਾ ਸਭ ਕੁਛ ਜਾਣਦਾ, ਸਿਰੇ ਰੋਗ ਹੱਥ ਦੀਜੇ। ਅੰਦਰ ਸਿਰੇ ਦਾ ਰੋਗ ਕੈਂਸਰ ਹੋ ਗਿਆ, ਉੱਤੇ ਹੱਥ ਦੇ ਕੇ ਗਾ ਗਾ ਕੇ ਢੱਕ ਦਿਓ ਵੀ ਅਸੀਂ ਅੰਦਰੋਂ ਬਿਲਕੁਲ ਜਿੱਦਾਂ ਦਾ ਅਸੀਂ ਗਾਉਣ ਲੱਗੇ ਮੂੰਹ ਬਣਾਉਂਦੇ ਹਾਂ ਅਸੀਂ ਅੰਦਰੋਂ ਉੱਦਾਂ ਦੇ ਹੀ। ਜਿਨ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ, ਹਰ ਕਰਤਾ ਸਭ ਕੁਛ ਜਾਣਦਾ, ਸਿਰੇ ਰੋਗ ਹੱਥ ਦੀਜੇ। ਅਸੀਂ ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ, ਹਰ ਭਗਤੇ ਹਰ ਲੀਜੇ, ਭਗਤੀ ਕਰਦੇ ਰੱਬ ਨੂੰ ਵੀ ਪੜ੍ਹ ਸਕਦਾ। ਪਰ ਜਿਹੜਾ ਦਿਲ ਦਾ ਕਪਟ ਹੈ ਉਹ ਕੀ ਹੈ? ਕਿਆ ਹੱਜ ਕਾਬੇ ਜਾਏ, ਕਿਆ ਹੱਜ ਕਾਬੇ ਜਾਏ, ਦਿਲ ਮੈਂ ਕਪਟ ਮਜਨ ਕੀਆ, ਕਿਆ ਮੁਸੀਤੇ ਸਿਰ ਨਾ, ਮਜਨ ਕੀਆ ਕਿਆ ਮੁਸੀਤੇ ਸਿਰ ਨਾ, ਦਿਲ ਮੈਂ ਕੀ ਕਰੀਏ? ਸਾਰੇ 'ਚੋਂ ਕੁਐਸਚਨ ਮਾਰਕ ਹੈ। ਅਸੀਂ ਕੀ ਕਰਨਾ ਹੈ? ਰਾਹ ਦੀ ਤੱਕ ਦੇਖ ਜੀਵ ਤੇਰੇ ਨਾ, ਜੀਵ ਮੇਰੇ ਤੇ ਤੂੰ ਕਰੇ ਮੇਰਾ ਮਨ ਤੇ ਸਾਈ, ਤੂੰ ਕਰੇ ਮੇਰਾ ਮਨ ਤੇ ਸਾਈ। ਉਹ ਸਾਈ ਕੌਣ ਹੈ? ਸਾਈ ਅੱਲਾ। ਇੱਕੋ ਮੁਸੀਬਤ ਚ ਰੱਬ ਵੱਸਦਾ, ਹੋਰ ਕਿਤੇ ਨਹੀਂ ਆ। ਹੁਣ ਪਰ ਖੱਛੇ ਅਡਾਉਣ ਲੱਗਾ ਕਬੀਰ ਸਾਹਿਬ ਉਸ ਕੌਮ ਦੇ ਸਾਹਮਣੇ। ਅੱਜ ਕੋਈ ਸਿੱਖ ਦਲੇਰੀ ਕਰਕੇ ਨਹੀਂ ਕਹਿ ਸਕਦਾ ਵੀ ਕੀ ਹੋ ਰਿਹਾ ਗੁਰਦੁਆਰਿਆਂ 'ਚ, ਕੀ ਕਰ ਰਹੇ ਹੋ ਤੁਸੀਂ? ਅਨਾਮਲ ਤਾਂ ਆਉਂਦੇ ਨੇ ਤੁਸੀਂ, ਬਾਕੀ ਕੀ ਹੈ? ਸਾਰੀ ਚੀਜ਼ ਸਾਰੀ ਕੌਮ ਨੂੰ ਫਸਾਇਆ ਤੁਸੀਂ, ਕੋਈ ਕਹਿ ਕੇ ਤਾਂ ਦੱਸੇ। ਪਰ ਕਿੱਡਾ ਦਲੇਰ ਭਗਤ ਹੈ ਮੁਸਲਮਾਨੀ ਰਾਜ 'ਚ, ਇੱਥੋਂ ਸ਼ੁਰੂ ਕਰਦਾ ਅੱਲੋ ਇੱਕ ਮਸੀਤੇ ਬਸਤ ਹੈ, ਅੱਲੋ ਇੱਕ ਮਸੀਤੇ ਬਸਤ ਹੈ, ਅਵਰ ਮੁਲਕ ਕਿਸ ਤੇਰਾ। ਮੁਸਲਮਾਨਾਂ ਦਾ ਵਿਸ਼ਵਾਸ ਸੀ ਉਹਨਾਂ ਦਾ, ਪਰ ਮਸੀਤ ਦੇ ਵਿੱਚ ਰੱਬ ਹੈ, ਬਾਕੀ ਸਾਰੇ ਮੁਲਕ 'ਚ ਰੱਬ ਗੈਰ ਹਾਜ਼ਰ ਹੈ। ਤੁਸੀਂ ਵੀ ਅਸਲ ਪਾਕ ਜਗ੍ਹਾ, ਬਾਕੀ ਕੋਈ ਐਸੀ ਪਾਕ ਜਗ੍ਹਾ ਨਹੀਂ ਹੈ। ਅੱਲੋ ਇੱਕ ਮੁਸੀਬੇ ਬਸਤ ਹੈ, ਅੱਲੋ ਇੱਕ ਮੁਸੀਬੇ ਬਸਤ ਹੈ, ਅਵਰ ਮੁਲਕ ਕਿਸ ਤੇਰਾ। ਹਿੰਦੂ ਮੂਰਤੇ ਆਹਾ, ਕਹਿੰਦਾ ਮੂਰਤੀ ਜਿਹੜੀ ਮੰਦਰ ਦੀ ਹੈ ਨਾ, ਬਸ ਉਹਦੇ 'ਚ ਹੀ ਬਸੇ ਆ ਸਾਰਾ ਕੁਛ। ਕ੍ਰਿਸ਼ਨ ਭਗਵਾਨ ਵੀ ਸਾਰੇ ਦੇ ਉਹਦੀ ਮਿੱਟੀਆਂ ਦੀਆਂ ਮੂਰਤਾਂ ਹੈ ਨਾ, ਉਹ ਜਿਸ ਵੇਲੇ ਸਾਰੀ ਰਾਤ ਨਿੰਦਿਆ ਨਹੀਂ ਅਸੀਂ ਕਰਦੇ, ਉਹਨਾਂ ਦੇ ਆਪਣੇ ਆਪਣੇ ਇਸ਼ਟਾਂ ਨੂੰ ਪੂਜਦੇ ਆ, ਔਰ ਉਹ ਇਸ਼ਟ ਵੀ ਦਿੰਦੇ ਆ ਕੁਛ ਨਾ ਕੁਛ ਨਾ। ਪਰ ਮਿਲਿਆ ਕਿ ਜਿੱਦਾਂ ਦਾ ਇਸ਼ਟ ਹੈ ਉਨੀ ਕੁ ਚੀਜ਼ ਮਿਲਣੀ ਨਾ, ਜੇ ਤੁਸੀਂ ਰੱਬ ਦੇ ਸਿੱਧਾ ਭਗਵਾਨ ਨੂੰ ਫੜੋ, ਸਭ ਕੁਝ ਹੀ ਲੈ ਲਓ। ਉਹ ਦੇਵਤਿਆਂ ਕੋਲ ਮੰਗਦੇ, ਦੇਵਤੇ ਵੀ ਦਿੰਦੇ ਹੈ। ਪਰ ਮਹਾਰਾਜ ਇੱਥੇ ਕਹਿ ਰਹੇ ਨੇ, ਕਬੀਰ ਜੀ ਕਿਆ ਕਹਿੰਦੇ, ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤੱਤ ਨਾ ਹੇਰਾ, ਕਹਿੰਦੇ ਦੋਨੋਂ ਕੌਮਾਂ ਕਿੱਧਰ ਲੱਗੀਆਂ। ਕੋਈ ਮਸੀਹ 'ਚ ਪੁੱਜੀ ਜਾਂਦਾ, ਕੋਈ ਦੇਹੋਰਾ ਪੁੱਜੀ ਜਾਂਦਾ, ਔਰ ਇਹਨਾਂ ਦੇ ਵਿੱਚ ਨਿਵੇੜਾ ਕਾਹਦੇ ਨਾਲ ਹੋਣਾ। ਮਹਾਰਾਜ ਕਹਿੰਦੇ ਇਹ ਹਿੰਦੂ ਮੂਰਤ ਨਾਮ ਨਿਵਾਸੀ ਵੀ ਸਭ ਕੁਛ ਹੀ, ਨਾਮ ਵੀ ਮੂਰਤੀ, ਜੋ ਮੂਰਤੀ ਹੈ ਉਹ ਸਭ ਤੋਂ ਵੱਡੀ ਚੀਜ਼ ਆ, ਉਹਦੀ ਪੂਜਾ ਕਰ ਰਹੇ ਸੀ। ਆਓ ਬੜਾ ਟੌਪ ਦਾ ਸਲੋਕ ਔਰ ਉੱਤੋਂ ਸ਼ੁਰੂ ਕਰਦੇ ਮਹਾਰਾਜ। ਅੱਲਾ
ਇੱਕ ਮਸੀਹ ਤੇ ਵਸਤ ਹੈ,
ਆਵਰ ਮੁਲਕ ਕਿਸ ਕੇ,
ਹਿੰਦੂ ਮੂਰਤ ਨਾਮ ਨਿਵਾਸੀ, ਹਿੰਦੂ ਮੂਰਤ ਨਾਮ ਨਿਵਾਸੀ, ਦੋ ਮੈਂ ਤੱਤ ਨਾਹੀਂ,
ਤੱਤ ਦੀ ਵਸਤੂ ਨਹੀਂ ਹੈ। ਰਹਾਉ ਚ ਸਮਾਉਣ ਲੱਗੀਆਂ ਤੁਕਾਂ, ਰਹਾਉ ਤੱਤ ਵਸਤੂ ਦੱਸੂਗਾ।
ਜੀਵ ਤੇਰੇ ਨਾਮ, ਜੀਵ ਤੇਰੇ ਨਾਮ,
ਤੂੰ ਕਰੇ ਮੇਰਾ ਮਤ ਤੋਂ ਬਾਅਦ ਮੁਸਲਮਾਨ ਕੌਮ ਨਾਲ ਇਸ਼ਾਰਾ ਕਰ ਰਹੇ ਨੇ ਵੀ ਤੁਸੀਂ ਹਮੇਸ਼ਾ ਹੀ ਰੱਬ ਕਹਿੰਦੇ ਮਗਰਬ 'ਚ ਹੈ, ਪੱਛਮ ਅੱਲੇ ਬਸੇਰਾ, ਵੀ ਜਿੱਥੇ ਮੱਕਾ ਆ ਜਾ ਉੱਧਰ ਨਾਲ ਮੂੰਹ ਕਰਕੇ, ਇਹਨਾਂ ਦੀ ਮਸੀਤ ਦਾ ਮੂੰਹ ਹਮੇਸ਼ਾ ਹੀ ਇੱਕ ਬੰਨੇ ਹੋਊ, ਉੱਧਰ ਨੂੰ ਨਵਾਜ਼ ਕਰਕੇ ਸਾਰਾ, ਵੀ ਉਹਨਾਂ ਦਾ ਕੀਦਾ ਹੈ ਆਪਣੇ ਆਪਣੇ ਇਸ ਦਾ। ਉਹ ਸਿਰਫ ਰੱਬ ਨੂੰ ਇੱਕੇ ਬੰਨੇ ਮੰਨਦੇ, ਭਗਤ ਜੀ ਐਸਾ ਨਖੇੜਦੇ ਨੇ ਵੀ ਇੱਕੋ ਬੰਨੇ ਤੁਸੀਂ ਸਾਰਾ ਨਵਾਜ਼ ਕਰਦੇ ਹੋ, ਇੱਕੋ ਬੰਨੇ ਦਾ ਮਸੀਤ ਦਾ ਮੂੰਹ ਹੁੰਦਾ, ਉੱਧਰ ਨੂੰ ਸਾਰੇ ਜਰੂਰ ਨਵਾਜ਼ ਕਰਨ, ਉੱਧਰ ਨੂੰ ਹੋਰ ਬੰਨੇ ਸਾਰੇ ਭੈੜੇ ਹੈ, ਹੋਰ ਬੰਨੇ ਰੱਬ ਹੈ ਨਹੀਂ। ਤੂੰ ਇਸ ਕਰਕੇ ਪਹਿਲੀ ਟੋਕ ਲਾਉਂਦੇ ਮਹਾਰਾਜ ਜੀ। ਉੱਧਰ ਦੱਖਣ ਦੇ ਦੇਸ਼ ਵਿੱਚ ਵੀ ਹਰੀ ਦਾ ਵਾਸਾ, ਦੱਖਣ 'ਚ ਬੜੇ ਬੜੇ ਭਾਰੇ ਮੰਦਰ ਹੈ, ਉੱਥੇ ਯਾਤਰਾ ਲੈ ਜਾਂਦੇ ਵੀ ਇੱਥੇ ਹਰੀ ਦਾ ਵਾਸਾ, ਹਰ ਇੱਥੇ ਰਹਿੰਦਾ ਹੈ।
ਦੱਖਣ ਦੇਸੇ ਹਰੀ ਕਾ ਵਾਸਾ, ਦੱਖਣ ਦੇਸੇ ਹਰੀ ਕਾ ਵਾਸਾ,
ਇਹ ਪੱਛਮੇ ਅੱਲ੍ਹੇ ਮੁਕਾਮ। ਮੁਕਾਮ ਉਰਦੂ ਦਾ ਲਫ਼ਜ਼ ਹੈ, ਮੁਕਾਮ ਕਹਿੰਦੇ ਹੈੱਡਕੁਆਰਟਰ ਨੂੰ, ਪੱਛਮੇ
ਅੱਲ੍ਹੇ ਮੁਕਾਮ।
ਹੁਣ ਮੁਕਾਮਾਂ ਲਫ਼ਜ਼ ਇੱਕ ਸਾਰੀਆਂ ਬੋਲੀਆਂ, ਮਹਾਰਾਜ ਨੇ ਕਿਸੇ ਨੂੰ ਹੇਠ ਨਹੀਂ ਕੀਤਾ, ਸਭੀਆਂ ਠੋਕ ਦਿੱਤੀਆਂ ਮੁਸਲਮਾਨਾਂ ਲਈ, ਮੁਸਲਮਾਨਾਂ ਦੇ ਲਫ਼ਜ਼ ਨਾਲ ਝੰਡ ਲਾਈ ਹੈ।
ਪੱਛਮੇ ਅੱਲ੍ਹੇ ਮੁਕਾਮ,
ਉਹ ਕਿੱਥੇ ਰਹਿੰਦਾ ਹੈ, ਕਿਆ ਖੋਜ ਹੈ ਮਹਾਰਾਜ ਦੀ,
ਕਹਿ ਰਹੇ ਦਿਲ ਮੈਂ ਖੋਜੋ, ਦਿਲ ਮੈਂ
ਬਸ ਆ ਪੱਕਾ ਹੈੱਡਕੁਆਰਟਰ ਹੈ ਉਹਦਾ ਅੰਦਰ,
ਇਹ
ਹੁਣ ਦੱਸੋ ਕਬੀਰ ਦੀ ਬਾਣੀ ਸਾਰੀ ਇਹ ਨਹੀਂ ਕਹਿੰਦਾ ਵੀ ਤੇਰੇ ਉਹ ਤੇ ਤੇਰੇ ਅੰਦਰ ਹੈ, ਤੂੰ ਬਾਹਰ ਕੀ ਖੋਜ ਕਰ ਰਿਹਾ,
ਦਿਲ
ਉਹ ਸਾਡੇ ਖੋਜ ਵੀ ਕਿਸ ਤਰ੍ਹਾਂ ਕਰਨੀ ਹੈ, ਇਹ ਖੋਜ ਨਹੀਂ ਵੀ ਰਿਸਰਚ 'ਤੇ ਚੜ੍ਹ ਪੈਣਾ ਉਹਦੀ ਦੇ ਅੰਦਰ, ਰਿਸਰਚ ਅੰਦਰ ਬਾਲ ਹੀ ਨਹੀਂ ਸਕਦੇ ਤੇ ਰਿਸਰਚ ਕੀ ਕਰਾਂਗੇ, ਉਹਨੂੰ ਖੋਜਣਾ ਕਿੱਦਾਂ। ਗਿਰੀ ਰਾਮਦਾਸ ਸਾਹਿਬ ਕਲੀਅਰ ਕਰਦੇ,
ਰਾਮ ਰਾਮ ਬੋਲੇ ਬੋਲੇ ਖੋਜ ਤੇ ਵੱਡ ਪਾਤੀ,
ਕਿਆ ਅਜੀਬ ਤਰੀਕਾ ਹੈ,
ਰਾਮ ਰਾਮ ਬੋਲੇ ਬੋਲੇ ਖੋਜ ਤੇ ਵੱਡ ਪਾਤੀ,
ਉਹ ਪਰਮੇਸ਼ਰ ਦਾ ਨਾਮ ਜਪ ਰਿਪੀਟ ਕਰ ਕਰਕੇ ਖੋਜ ਹੈ ਇਹੋ ਹੀ ਹੈ,
ਦਿਲ ਖੋਜ
ਇੱਥੇ ਮਤਲਬ ਹੈ ਦਿਲ ਲਾ ਕੇ ਨਾਮ ਜਪ, ਜੀ ਲਾ ਕੇ
ਦਿਲ ਖੋਜ, ਇਹੀ ਖੋਜ।
ਚੀਜ਼ਾਂ ਮਿਲਦੀਆਂ ਵਾ, ਆਹ ਚੀਜ਼ਾਂ ਖੰਡ ਪਾਠ ਕਰਨਾ ਮਿਲ ਜਾਣਗੇ, ਕਿੰਨਾ ਦਬਾ ਦਬ ਭਰੀ ਜਾਂਦੇ ਉਹ ਦੇਖ ਤੇ ਲਾ ਮਹਾਰਾਜ ਕਹਿ ਕੀ ਰਹੇ। ਅਗਲੀ ਕਹਿ ਰਿਹਾ ਮਹਾਰਾਜ ਵੀ ਚੌਵੀਸਾ ਹੁੰਦਾ ਇੱਕ ਬੜਾ ਭਾਰਾ, ਚੌਵੀਸਾ ਚੌਵੀਆਂ ਇਹ ਹਿੰਦੂਆਂ ਦੇ ਵਿੱਚ ਬੜੇ ਬੜੇ ਮਹਾਤਮ ਹੈ। ਇਹ ਚੌਵੀਸਾ ਕੀਤਾ ਜੀ ਨੇ, ਚੌਵੀਸੇ ਦਾ ਇਸ਼ਨਾਨ, ਔਰ ਫਿਰ 11 ਮਹੀਨੇ ਮੁਤਵਰਕ ਨਹੀਂ ਬਣਦੇ, ਇੱਕ ਮਹੀਨਾ ਇਹ ਬੜਾ ਮੁਤਵਰਕ ਬਣਦੇ ਜਦੋਂ ਰੋਦੇ ਰੱਖਦੇ ਨਾ ਸਾਰੇ, ਅਤੇ ਉਹ ਤੁਸੀਂ ਬੜਾ ਨਿਊਜ਼ ਖਬਰਾਂ ਦੇ ਵਿੱਚ ਅੱਜ ਕੱਲ੍ਹ ਇਰਾਕ ਦੀ ਲੜਾਈ 'ਤੇ, ਉਹ ਹੈ ਰਮਜ਼ਾਨ ਦਾ ਮਹੀਨਾ। ਕਹਿੰਦਾ ਬਸ ਰਮਜ਼ਾਨ ਦਾ ਹੀ ਮਹੀਨਾ ਪਾਕ ਹੈ, ਅਤੇ 11 ਮਾਸ ਇੱਕ ਪਾਸੇ ਰੱਖ ਕੇ 11 ਨੂੰ ਤੁਸੀਂ ਝਾੜੂ ਮਾਰਤਾ, ਬਾਕੀ ਮਹੀਨਿਆਂ 'ਚ ਨਹੀਂ ਰੱਬ ਮਿਲ ਸਕਦਾ। ਇਸ ਮਹੀਨੇ 'ਚ ਜਿਹੜਾ ਰੋਜ਼ਾ ਰੱਖੇਗਾ ਉਹਨੂੰ ਬੜਾ ਸੁਹਾਵ ਹੈ ਰੱਬ ਇਸੇ ਮਹੀਨੇ 'ਚ। ਮਹਾਰਾਜ ਹੁਣ ਕਹਿੰਦੇ ਹੈ ਵੀ ਜਹ ਮਹਾਰਾਜ ਨੇ 12 ਮਾਸ 'ਚ ਲਿਖਿਆ ਵੀ ਮਾਂ ਮੂਰਤ ਦਿਵਸ ਭਲੇ ਜਿਸ ਕੋ ਨਜ਼ਰ ਕਰੇ ਸਾਰੇ ਮਹੀਨੇ ਇੱਕੋ ਜਿਹੇ, ਅਸੀਂ ਵੀ ਬੜੇ ਬਣਾਏ। ਇਸ ਕਰਕੇ ਮਹੀਨੇ ਐਸੇ ਮਰ, ਉਹਨਾਂ ਦਾ ਨਾਂ ਸੁਣ ਕੇ ਵਾਹਿਗੁਰੂ ਸੁੱਖ ਦਾ ਚਾੜੀ, ਉਹ ਭਾਈ ਮਹੀਨੇ ਦਾ ਗਿਆਨ ਤਾਂ ਸੁਣ ਲਓ। ਮਹੀਨਾ ਕਹਿੰਦਾ ਕੀ, ਭਾਦੋਂ ਭਰਮ ਭੁਲਾਣਿਆ ਦੂਜੇ ਲੱਗਾ ਹੇਤ, ਉਹ ਹੱਥ ਮਰੋੜੇ ਤਨ ਕੱਪੇ ਸਿਆਂ ਹੋਇਆ ਸੇਤ, ਭਾਦੋਂ ਚੜ੍ਹਨਾ ਸੀ ਬੀਬੀ ਨਾ ਮਾਈ ਨਾ ਕੌਲੀ, ਹੱਥ 'ਚ ਲਈ ਆਟਾ ਲਿਆ ਗੁਰਦੁਆਰੇ ਗਈ ਮੱਥਾ ਟੇਕਿਆ। ਇਹ ਭਾਈ ਭਾਈ ਅੱਗੇ ਐਨ ਤਿਆਰ ਮਹੀਨਾ, ਪੌਦੋਂ ਏ ਪਰਮੇ ਭੁਲਾਣੀਆਂ, ਉਹਨਾਂ ਇੰਨਾ ਕੀ ਸੁਣ ਕੇ ਨਾ ਪੌਦੋਂ ਵਾਹਿਗੁਰੂ ਸੁੱਖ ਦਾ ਚਾੜੀ, ਅਤੇ ਅੱਗੇ ਭੋਗ ਪਏ ਆ ਸਾਰਾ, ਉਹਦਾ ਗਿਆਨ ਲੱਭੋ। ਇਸੇ ਕਰਕੇ ਮਹਾਰਾਜ ਕਹਿੰਦੇ ਆ 11 ਮਹੀਨੇ ਵੀ ਚੱਜਦੇ ਆ, ਸਾਰੇ ਇੱਕੋ ਜਿਹੀ ਚੀਜ਼ ਹੈ। ਤੁਸੀਂ ਆਹ ਕੀ ਰੀਤਾਂ ਤੋਰੀਆਂ ਵੀ ਸਿਰਫ ਰਮਜ਼ਾਨ ਦਾ ਹੀ ਮਹੀਨਾ ਮੁਬਾਰਕ ਹੈ, ਔਰ ਉੱਧਰ 24
ਬ੍ਰਾਹਮਣ ਜਸ ਕਰੀ 24 ਬ੍ਰਾਹਮਣ ਜਸ ਕਰੇ 24 ਕਾਜੀ ਮਾਹੇ ਰਮਜ਼ਾਨ।
ਕਹਿੰਦਾ 11 ਮਾਸ, ਕਹਿੰਦੇ ਮਹੀਨੇ ਨੂੰ 11 ਮਹੀਨਿਆਂ ਨੂੰ ਇਹਨਾਂ ਨੇ ਝਾੜੂ ਮਾਰਿਆ, ਬਸ ਇੱਕੋ ਮਹੀਨਾ ਨੂੰ ਯਾਦ ਹੈ
11 ਮਾਸ ਪਾਸੇ
ਪਾਸੇ ਪਾਸੇ ਛੁੱਟ ਦਿੱਤੇ ਬਾਕੀਆਂ ਨੇ
11 ਪਾਸ
ਕਹਿ
ਰੱਖੇ
ਭਾਈ ਇੱਕ
ਹੁਣ
ਇੱਥੇ ਇੱਕ ਰੱਬ ਨਾਲ ਲਾ ਦੇਗਾ ਵੀ ਉਹ ਜੀ ਉਹ ਇੱਕ ਇੱਕ ਮਹੀਨਾ ਹੀ ਉਮਾਰਕ ਸਮਝਦੇ ਆ। ਅੱਗੇ ਹੋਰ ਇੱਕ ਪਖੰਡ ਨੰਗਾ ਕਰਨ ਲੱਗੇ,
ਕਾਹਾਂ ਓਡੀ ਸੇ ਮਜਨ ਕੀਆ ਕਿਆ ਮੁਸੀਬਤ ਸਿਰ ਨਾ ਕਿਆ ਹੱਜ ਕਬ
ਔਰਤਾਂ ਦਾ ਦਰਜਾ ਬਹੁਤ ਨੀਵਾਂ, ਹਿੰਦੂ ਜਾਤ ਵਿੱਚ ਵੀ ਔਰਤ ਨੂੰ ਮਰਦ ਵਰਗਾ ਹੱਕ ਨਹੀਂ ਸੀ, ਅਤੇ ਮਹਾਰਾਜ ਕਹਿੰਦੇ ਕਬੀਰ ਸਾਹਿਬ ਨਾਲ ਐਸੀ ਰੋਸ਼ਨੀ ਦਿੱਤੀ ਇਸ ਚੀਜ਼ ਨੇ। ਮਹਾਰਾਜ ਕਹਿੰਦੇ
ਇਤੀ ਔਰਤ ਮਰਦਾ ਸਾਜੇ, ਇਤੀ ਔਰਤ ਮਰਦਾ ਸਾਜੇ, ਇਹ ਸਭ ਰੂਪ
ਮੰਮੇ ਦੇ ਪੈਰ ਥੱਲੇ, ਮੰਮੇ ਦੇ ਪੈਰ ਥੱਲੇ ਛੋਟਾ ਜਿਹਾ ਮੈਂ ਸੂੰਡਾ ਕਹਿੰਦਾ ਹੁੰਦਾ, ਹਲੰਤ ਹੈ ਉਹਨੂੰ ਵੀ ਬੁਲਾਉਣਾ, ਤੁਮਾਰੇ ਨਹੀਂ ਆ ਤੁਮਹਾਰੇ, ਤਾਂ ਫਿੱਟ ਬੈਠੂਗੇ ਇਸ ਘਰ ਦੇ ਵਿੱਚ।
ਔਰਤ ਮਰਦਾ ਸੱਚ, ਇਹ ਸਭ ਰੂਪ ਤੁਮਹਾਰੇ।
ਕਹਿੰਦਾ ਮੈਂ ਵੀ ਕਬੀਰ ਕਬੀਰ ਹੈ, ਜਿੱਦਾਂ ਵੱਡੇ ਸਾਰੇ ਡਾਹਣੇ ਚੁੱਕੋ ਪੁੰਗਰਾਹਟ ਪੁੰਗਰ ਪੈਂਦੀ ਹੈ, ਜਿੱਦਾਂ ਗੰਨੇ ਬੀਜੀਏ ਨਾ ਆ ਕਮਾਦ ਬੀਜੀਏ, ਅਤੇ ਉਹਦੇ ਕਮਾਦ ਦੀਆਂ ਮੋਢਾਂ ਕਈ ਪੜਸੂਏ ਨਿਕਲ ਪੈਂਦੇ ਆ, ਹੋਰ ਖੰਨਾ ਬਣ ਜਾਂਦਾ ਉਹਨੇ 'ਚ, ਕਹਿੰਦਾ ਮੈਂ ਵੀ ਰੱਬ ਦੇ, ਰੱਬ ਦਾ ਇੱਕ ਪੜਸੂਆ ਫੁੱਟਿਆ, ਮੈਂ ਵੀ ਰੱਬ 'ਚ ਜੰਮਿਆ ਵੈ, ਕਹਿੰਦਾ
ਇਹਤੇ ਮਰਦਾ ਸੱਚੇ ਇਹ ਸਭ ਰੂਪ ਤੁਮਾਰੇ, ਕਬੀਰ ਪੁੰਗਰਾ ਰਾਮ ਅੱਲਾ,
ਮੈਂ ਰਾਮ ਵੀ ਜਪਦਾ, ਅੱਲਾ ਜਪਦਾ, ਰੱਬ ਦੇ ਨਾਮ ਮੈਂ ਜਪ ਵੀ ਜਾਂਦਾ, ਕਹਿੰਦਾ ਮੈਂ ਉਹਦੇ 'ਚੋਂ ਨਿਕਲੇ ਹਾਂ,
ਕਬੀਰ ਪੁੰਗਰਾ ਰਾਮ ਅੱਲਾ, ਕਹਿੰਦਾ ਸਭ ਗੁਰ ਪੀਰ ਸਭ ਗੁਰ ਪੀਰ
ਕਹਿਤ ਕਬੀਰ ਸੁਣੋ ਨਾਰ ਨਰ ਕਹਿਤ ਕਬੀਰ ਸੁਣੋ ਨਾਰ ਨਰ ਓਏ ਇੱਕ ਅੱਲਾ ਇੱਕ ਗੌੜਾ ਲਾਓ ਇੱਕ ਪਰਮੇਸ਼ਰ ਹੈ ਇਕੱਲਾ ਲ ਪਰੋ
ਇੱਕ ਕੀ ਸਰਨ
ਕਮਾਲ ਕਰੀ ਸਭ ਅੱਗੇ ਜ਼ੋਰ ਦਿੰਦੇ ਹੈ ਕਿ
ਕੇਵਲ ਨਾਮ ਜਪੋ ਰੇ
ਬਾਬਾ,
ਕੇਵਲ ਨਾਮ ਜਪੋ ਰੇ ਪਾਣੀ ਤਬ ਹੀ ਭਾਈ, ਕੇਵਲ ਨਾਮ ਕੇਵਲ ਨਾਮ ਕੇਵਲ ਨਾਮ ਜਪੋ ਰੇ ਪਾਣੀ,
ਕਿਉਂ ਜੀਵ ਤੇਰਾ ਨਾ
ਜੀਵੋ ਤੇਰੇ ਨਾ ਅੱਲਾ ਅੱਲਾ, ਜੀਵੋ ਤੇਰੇ ਨਾ।
ਅਗਲਾ ਅਸੀਂ ਪੰਨਾ ਸ਼ਬਦ ਸ਼ਾਇਦ ਚੱਲਦਾ ਰਹੇ, ਉਹਦਾ ਪੰਨਾ ਹੈ 4141 ਪੰਨੇ ਦੇ ਉੱਤੇ ਅਸੀਂ ਚੌਥਾ ਨੰਬਰ ਸ਼ਬਦ ਸ੍ਰੀ ਰਾਗ ਮਹੱਲਾ ਚੌਥਾ ਚੌਥਾ ਗੁਰੂ ਰਾਮਦਾਸ ਸਾਹਿਬ ਦਾ ਪਹਿਲਾਂ ਅਸੀਂ ਇਹ ਕਹਿ ਲਈਏ ਵੀ ਸੱਜਣ ਸਤਿਗੁਰ ਪੁਰਖ ਹੈ, ਜਿਹੜਾ ਸੱਜਣ ਅਸੀਂ ਲਾਭਿਆਂ ਵੀ ਸਦਾ ਵੱਸਦਾ ਸਾਡੇ ਨਾਲ ਉਹ ਸੱਜਣ ਸਤਿਗੁਰ, ਉਹਦੇ 'ਤੇ ਅਸੀਂ ਹਾਈਲਾਈਟ ਕੀਤਾ ਹੈ ਔਰ ਅਸੀਂ ਉਹਦੀ ਰਹਾਉ ਦੀ ਤੁੱਕ ਦੇ ਉੱਤੇ ਮਾਰਕ ਦੇ ਕੇ ਅਤੇ ਆਹ ਸ਼ਬਦ ਸੁਣੀ ਕਹਿੰਦੇ ਸ਼ੁਰੂ ਕਰਨ ਲੱਗੇ ਹਾਂ। ਭਾਈ ਰੇ ਮਿਲ ਸੱਜਣ ਹਰ ਗੋਸਾਏ, ਮਿਲ
ਸੱਜਣ ਹਰ ਗੋਸਾਏ,
ਐਡੀ ਵੱਡੀ ਹਸਤੀ ਜਿਹੜੀ ਅਸੀਂ ਲੱਭ ਰਹੇ ਹਾਂ ਸਤਿਗੁਰ ਪੁਰਖ ਦੀ, ਇਹ ਸ਼ਬਦ ਪਹਿਲੀ ਵਾਰੀ ਅਸੀਂ ਸੰਗਤ 'ਚ ਗਾਉਣ ਲੱਗੇ ਹਾਂ। ਆ ਦੇਖ ਵਿੱਚ ਕਿੰਨਾ ਸਵਾਲ ਔਰ ਕਿਸ ਤਰ੍ਹਾਂ ਮਹਾਰਾਜ ਸਤਿਗੁਰ ਨੂੰ ਨਿਖਾਰ ਰਿਹਾ ਹੈ।
ਭਾਈ ਰੇ ਮਿਲੇ ਸੱਜਣ
ਰਹਾਉ ਆਇਆ, ਉਹ ਸੱਜਣ ਕੌਣ ਹੈ?
ਸੱਜਣ ਸਤਿਗੁਰ ਪੁਰਖ ਹੈ,
ਸਭ ਤੋਂ ਵੱਡਾ ਦੁੱਖ ਜਾਂ ਮਾਇਆ ਨੂੰ ਕਿਹਾ ਹੈ, ਮਾਇਆ ਜੇ ਵੱਡਾ ਦੁੱਖ ਨਾ ਕੋਈ ਤਾਂ ਜਾਂ ਫਿਰ ਹਉਮੈ ਦਾ ਦੁੱਖ ਹੈ, ਉਹ ਸਤਿਗੁਰੂ ਆਣ ਕੇ ਸਾਡੀ ਹਉਮੈ ਗਾਉਂਦਾ ਹੁੰਦਾ, ਰੱਬ ਨਾਲ ਮੇਲ ਦਿੰਦਾ, ਕਿਉਂਕਿ ਹਉਮੈ ਵਿਛੋੜਾ ਰੋਗ ਹੈ। ਰੱਬ ਦਾ ਪਰਮ ਆਤਮਾ, ਜੋ ਪਰਮ ਆਤਮਾ ਹੈ ਉਹਦੇ ਨਾਲ ਸਾਡੀ ਆਤਮਾ ਈਗੋ ਨਾਲ ਵਿਛੜੀ ਹੈ, ਸੈਲਫ ਨਾਲ, ਉਹ ਆਣ ਕੇ ਇਹ ਜਿਹੜੀ ਕੰਧ ਢਾ ਛੱਡਦਾ ਕੂੜ ਦੀ ਪਾਲ, ਔਰ ਰੱਬ ਨਾਲ ਮਿਲਾਵਾ ਹੋ ਜਾਂਦਾ ਆਤਮਾ ਦਾ, ਅਤੇ ਇਸ ਕਰਕੇ ਇਹ ਜਿਹੜਾ ਦੁੱਖ ਆ ਹਉਮੈ ਦਾ ਉਹ ਮਾਰ ਕੇ ਕੱਢ ਦਿੰਦਾ, ਅਤੇ ਉਹ ਸੱਜਣ ਸਤਿਗੁਰ ਪੁਰਖ ਹੈ।
ਸੱਜਣ ਸਤਿਗੁਰ ਪੁਰਖ ਸੱਜਣ ਸਤਿਗੁਰ ਪੁਰਖ ਦੁੱਖ ਕੱਢੈ ਗੁਰਪੁਰਖ ਸੱਜਣ
ਕਹਿੰਦੇ ਜਿਹੜਾ ਅੰਮ੍ਰਿਤ ਰਸ ਹੈ, ਜਿਹੜਾ ਸੁਰ ਨਾਰ ਮੋਨ ਜਾਨ ਅੰਮ੍ਰਿਤ ਖੋਜਦੇ, ਦੁਨੀਆਂ 'ਚ ਬੜੀ ਭਾਰੀ ਖੋਜ ਇਸ ਅੰਮ੍ਰਿਤ ਦੀ ਹੁੰਦੀ ਸੀ, ਕਿਤੇ ਅੰਮ੍ਰਿਤ ਲੱਭ ਰਹੇ ਜਿਹਦੀ ਇੱਕ ਬੂੰਦ ਪੀਣ ਨਾਲ ਬੰਦਾ ਅਮਰ ਹੋ ਜਾਂਦਾ। ਅਲੈਗਜ਼ੈਂਡਰਾ ਦੀ ਗ੍ਰੇਟ ਵੀ ਜਦੋਂ ਪੰਜਾਬ 'ਤੇ ਹਮਲਾ ਹੋਇਆ, ਇੱਧਰ ਹਿੰਦੁਸਤਾਨ 'ਚ ਆਇਆ, ਉਹਨੇ ਵੀ ਕਿਹਾ ਵੀ ਕੋਈ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਅੰਮ੍ਰਿਤ ਆ, ਉਹ ਵੀ ਖੋਜਣ ਤੁਰ ਪਿਆ। ਅੰਮ੍ਰਿਤ ਰਿਸ਼ੀ ਮੁਨੀਆਂ ਖੋਜ ਦੇ ਪਿੱਛੇ ਆਏ, ਅੰਮ੍ਰਿਤ ਕੀ ਹੈ ਐਸ ਇੱਥੇ ਸ਼ਬਦ ਸ਼ੁਰੂ ਕਰਦੇ ਆ, ਔਰ ਸਦਾ ਲਈ ਸਾਡੀ ਬਾਣੀ 'ਚ ਚਾਨਣਾ ਦਿੰਦੀ ਆ, ਕਿਤੇ ਹੋਰ ਉਸ ਅੰਮ੍ਰਿਤ ਨੂੰ ਨਾ ਲੱਭੋ। ਉਹ ਮਹਾਰਾਜ ਇੱਥੇ ਸ਼ਬਦ ਸ਼ੁਰੂ ਕਰਦੇ, ਪੰਨਾ ਹੈ 41-41 ਸ੍ਰੀ ਰਾਗ ਮਹੱਲਾ ਚੌਥਾ, ਗੁਰੂ ਰਾਮਦਾਸ ਸਾਹਿਬ ਦੀ ਥੀਸਿਸ ਆ ਰਹੀ ਹੈ ਅੰਮ੍ਰਿਤ ਦੇ ਉੱਤੇ। ਅੰਮ੍ਰਿਤ ਕੀ ਚੀਜ਼ ਹੈ? ਅੰਮ੍ਰਿਤ ਨੈਕਟਰ ਜਿਹਨੂੰ ਕਹਿੰਦੇ ਆ, ਅਮਰ ਕਰ ਦੇਣ ਵਾਲਾ। ਇੱਥੇ ਸ਼ੁਰੂ ਕਰ,
ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਰਸ ਅੰਮ੍ਰਿਤ ਨਾਮ ਰਸ ਅਤ ਭਲਾ,
ਬੜਾ ਭਲਾ ਹੈ ਔਰ ਉਹ ਨਾਮ ਦਾ ਹੈ ਰਸ।
ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਵਿਦ ਮਿਲੇ ਰਸ ਖਾਏ।
ਪਹਿਲੀ ਵਾਰੀ ਸ਼ਬਦ ਸੰਗ 'ਚ ਪੜ੍ਹਿਆ ਜਾ ਰਿਹਾ, ਕਿੰਨਾ ਸਵਾਲਾਂ ਦਾ ਜਵਾਬ ਆ ਵੀ ਕਿੱਦਾਂ ਅਸੀਂ ਉਸ ਅੰਮ੍ਰਿਤ ਨੂੰ ਖਾਈਏ।
ਰਸ ਅੰਮ੍ਰਿਤ ਅਤ ਭਲਾ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਵਿਦ ਮਿਲੇ ਰਸ ਖਾਏ।
ਜਿਹਨਾਂ ਸੁਹਾਗਣਾਂ ਨੇ ਖਾਧਾ ਹੈ ਰਸ, ਮੈਂ ਉਹਨਾਂ ਕੋਲ ਪੁੱਛਾਂ ਜਾ ਕੇ।
ਜੈ ਪੁੱਛੋ ਸੁਹਾਗਣੀ, ਜੈ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਤਬ ਆਏ।
ਇਹ ਸੁਹਾਗਣੀਆਂ ਕੌਣ ਹੈ? ਸਾਰੀ ਭਗਤ ਅਤੇ ਮੁਹੱਲਿਆਂ ਦੀ ਬਾਣੀ, ਉਹਨਾਂ ਦੇ ਰਾਈਟਰ ਜਿਹੜੇ ਜਿਹਨਾਂ ਦੇ ਸ਼ਬਦ ਦੇਣ ਵਾਲੇ ਹੈ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਲਿਖਣ ਵਾਲੇ ਭਗਤ ਔਰ ਮੁਹੱਲਿਆਂ ਦੀ ਬਾਣੀ, ਉਹ ਹੈ
ਜੈ ਪੁੱਛੋ ਸੁਹਾਗਣੀ।
ਉਹਨਾਂ ਕੋਲ ਕਿੱਦਾਂ ਪੁੱਛੀਏ? ਉਹਨਾਂ ਦੇ ਸ਼ਬਦ ਵਾਚੋ, ਵਿਚਾਰੋ ਸ਼ਬਦ 'ਚ ਕੀ ਲਿਖ ਰਹੇ ਨੇ।
ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਵਿਦ ਮਿਲੇ ਰਸ ਖਾਏ। ਜੈ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ।
ਕਹਿੰਦਾ ਮੈਂ ਬੋਲਾਂ ਕਿ ਉਹਨਾਂ ਦੇ ਮੂੰਹ ਬੰਦ ਹੋ ਗਏ, ਜਿਹਨੇ ਰੱਬ ਨੂੰ ਪਾਇਆ ਉਹ ਬੋਲ ਹੀ ਨਹੀਂ ਸਕਦਾ।
ਕਬੀਰ ਗੂੰਗਾ ਹੋਇਆ ਬਾਬਰਾ, ਬਹਿਰੇ ਹੋਏ ਕਾਨ, ਪਾਵਾਂ ਤੇ ਪਿੰਗਲ ਪਾਇਆ ਸਤਿਗੁਰ ਮਾਰਿਆ ਬਾਂ।
ਕਹਿੰਦਾ ਮੈਂ ਤੇ ਪਾ ਨਾ ਮੈਂ ਬੋਲ ਸਕਦਾ, ਗੂੰਗਾ ਹੋ ਗਿਆ। ਐਸੀ ਮਸਤੀ ਹੋ ਜਾਂਦੀ, ਐਸੀ ਅਵਸਥਾ ਹੈ, ਇਹ ਸ਼ਬਦ ਅਸੀਂ ਚੱਲਦਾ ਰੱਖਾਂਗੇ ਵੀ ਕਿੱਦਾਂ ਹੈ ਐਸਾ ਵੀ ਉਹ ਇਹਨਾਂ ਨੂੰ ਪੁੱਛੀਏ। ਉਹ ਜਿਹੜੇ ਕਹਿੰਦੇ ਅਸੀਂ ਪਾ ਲਿਆ ਰੱਬ ਨੂੰ ਸਾਰਾ, ਉਹ ਸਾਰੇ ਬਕਵਾਸ ਕਰਦੇ ਹੈ। ਮਾਰੀ ਜੀ ਬਾਣੀ ਕਹਿੰਦੀ, ਜਿਨ ਹਰ ਪਾਇਆ ਤਿੰਨ ਹੀ ਛੁਪਾਇਆ, ਕਾਹੇ ਰੇ ਬਕਵਾਸ ਲਗਾਇਆ। ਸਿੱਧਾ ਹੀ ਕਿਹਾ ਵੀ ਕਿਉਂ ਬਕਵਾਸ ਕਰਨ ਡੇ ਹਾਂ ਵੀ ਮੈਂ ਪਾ ਲਿਆ। ਜੇ ਨਾ ਹਰ ਪਾਇਆ ਤੇ ਨਹੀਂ ਛੁਪਾਇਆ, ਜੇ ਬੋਲਦਾ ਇਹਨਾਂ ਨਾਲ ਨਹੀਂ ਪਾਇਆ, ਬਕਵਾਸ ਕਰਦੇ ਆ, ਕਾਹਰੇ ਬਕਵਾਸ ਲਗਾਇਆ।
ਔਰ ਮਹਾਰਾਜ ਇੱਥੇ ਕਹਿ ਰਿਹਾ ਵੀ ਜਾਏ ਪੁੱਛੋ
ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਵੇ ਪਰਵਾਹ ਨਾ ਬੋਲਣੀ, ਸਤਿਗੁਰ ਪੁਰਖ ਹੈ।
दुख
कटे हमें मारे।
ओ हमें किदा मार दे है, हमें मारन वाला एको ही दारू है, वो है शब्द की कमाई। वो फिर दिन रात ऐस कमाई ते जुट जाते, फिर अंदरों ईगो खत्म हो जाती है, रब ना मिलावा हो जाता। वो शब्द आ माया का मारन गुर शब्द है, माया मर जाती, ईगो मर जाती और रब ना मिल जाता। वो की करते हैं, जो बाबा नानक ने काम किया अपनी आप ऑटोबायोग्राफी अखर च ले गए भी मैं इन्ना नाम जपया एक सिखो शब्द प्यारे हो जन्म मरण की टेक, मुख उजल सदा सुखी नानक सिमरत एक। वाहिगुरु जी का खालसा, वाहिगुरु जी की फतेह।